गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪ ਜੀ ਪੂਰਨਮਾਸ਼ੀ ਦੇ ਸਮਾਗਮ ਅਤੇ ਐਤਵਾਰ ਦੇ ਸਮਾਗਮ ਮਨਾਉਂਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਬੈਠੇ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਰੱਬੀ ਬਾਣੀ ਦੇ ਕੀਰਤਨ, ਗੁਰੂ ਪਰਮੇਸ਼ਰ ਦੀ ਸੇਵ ਸਲਾਹ ਸਰਵਣ ਕੀਤੀ ਹੈ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਆਪਣੀ ਇੱਕ ਵਿਚਾਰ ਚੱਲ ਰਹੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਸ਼ਿਵ ਨਾਮ ਨੂੰ ਸੰਗਲਾ ਦੀਪ ਦੇ ਅੰਦਰ ਧਰਮਸ਼ਾਲਾ ਦੇ ਵਿੱਚ ਉਪਦੇਸ਼ ਦੇ ਰਹੇ ਨੇ। ਰਾਜਾ ਸ਼ਿਵ ਨਾਮ ਨੇ ਜੋ ਬੇਨਤੀ ਕੀਤੀ ਸੱਚੇ ਪਾਤਸ਼ਾਹ, ਇਹਨਾਂ ਦੁੱਖਾਂ ਕਲੇਸ਼ਾਂ ਦਾ ਕਿਵੇਂ ਖਾਤਮਾ ਹੋਵੇ, ਇਹ ਮਨ ਕਿਵੇਂ ਕਾਬੂ ਵਿੱਚ ਆਵੇ, ਇਸ ਭਵਜਲ ਨੂੰ ਕਿਵੇਂ ਸਹਿਜ ਨਾਲ ਪਾਰ ਕੀਤਾ ਜਾਵੇ ਅਤੇ ਜਨਮ ਮਰਨ ਦਾ ਦੁੱਖ ਸਦਾ ਵਾਸਤੇ ਖਤਮ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਰਾਜੇ ਸ਼ਿਵ ਨਾਮ ਨੂੰ ਇਸ ਧਰਮਸ਼ਾਲਾ ਦੇ ਅੰਦਰ ਰੋਜ਼ ਸੰਗਤ ਸਮੇਤ ਉਪਦੇਸ਼ ਦਿੰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਰਾਜਨ ਦੇਖ ਦੋ ਰਸਤੇ ਹਨ, ਇੱਕ ਕਸ਼ਟ ਯੋਗ ਹੈ ਜਿਸ ਨੂੰ ਹੱਠ ਯੋਗ ਵੀ ਕਹਿੰਦੇ, ਦੂਸਰਾ ਜਿਹੜਾ ਹੈ ਉਹ ਭਗਤ ਯੋਗ ਹੈ। ਕਸ਼ਟ ਯੋਗ ਦੇ 8 ਅੰਗ ਹਨ, ਜਮ ਹੈ, ਨੇਮ ਹੈ, ਆਸਣ ਹੈ, ਪ੍ਰਾਣਾਯਾਮ ਹੈ, ਪ੍ਰਤਹਾਰ ਹੈ, ਧਾਰਨਾ, ਧਿਆਨ, ਸਮਾਧ। ਇਹ 8 ਅੰਗ ਨੇ ਕਸ਼ਟ ਯੋਗ ਦੇ। ਸੋ ਪਹਿਲਾ ਜਿਹੜਾ ਹੈ ਉਹ ਹੈ ਜਮ। ਜਮ 10 ਕਿਸਮ ਦਾ ਹੈ, ਅਹਿੰਸਾ ਹੈ, ਸੱਤ ਦਾ ਜੀਵਨ ਹੈ, ਔਰ ਚੋਰੀ ਨਾ ਕਰਨਾ, ਬ੍ਰਹਮਚਰਿਆ ਰੱਖਣਾ, ਧੀਰਜ ਰੱਖਣੀ, ਖਿਮਾ ਰੱਖਣੀ, ਦਇਆ ਕਰਨੀ, ਕੋਮਲ ਚਿੱਤ ਹੋਣਾ, ਅਲਪਹਾਰ, ਔਰ 10ਵਾਂ ਹੈ ਸੋਚ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਜੋ ਵਿਚਾਰ ਸਾਂਝੀ ਕੀਤੀ ਹੈ, ਦਾਸ ਨੇ ਬੇਨਤੀ ਕੀਤੀ ਹੈ ਅਹਿੰਸਾ ਤੇ, ਸੱਤ ਦੇ ਜੀਵਨ ਤੇ, ਔਰ ਚੋਰੀ ਨਾ ਕਰਨਾ, ਔਰ ਚੌਥਾ ਬ੍ਰਹਮਚਰੀ ਹੈ। ਪਿਛਲੇ ਦੀਵਾਨ ਤੇ ਜਿਹੜੀ ਵਿਚਾਰ ਹੋਈ ਸੀ ਉਹ ਬ੍ਰਹਮਚਰੀਆ ਤੇ ਹੋਈ ਸੀ। ਗੁਰਸਿੱਖੀ ਦੇ ਵਿੱਚ ਜੋ ਹੁਕਮ ਹੈ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ, ਦੂਸਰੀ ਜਗ੍ਹਾ ਭਾਈ ਸਾਹਿਬ ਫਰਮਾਨ ਕਰਦੇ ਨੇ ਏਕਾ ਨਾਰੀ ਸਦਾ ਜਤੀ ਪਰ ਨਾਰੀ ਤੀ ਭੈਣ ਵਖਾਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ, ਪਰਤ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਸ੍ਰੀ ਦਸ ਗ੍ਰੰਥ ਦੇ ਅੰਦਰ ਬਚਨ ਆਉਂਦਾ, ਸ਼ੁੱਧ ਜਪ ਤੇ ਹਮ ਤਰੀ ਗੁਰਦੇ ਬਚਨ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਕੜ ਥਾਰੇ, ਨਿਜ ਨਾਰੀ ਕੈ ਸੰਗ ਨੇਹੋ ਤੁਮ ਨਿਤ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਐਸਾ ਗੁਰਮਤ ਅਨੁਸਾਰ ਹੈ। ਸੋ ਇਹ ਵਿਚਾਰ ਪਿਛਲੇ ਦੀਵਾਨ ਤੇ ਕੀਤੀ ਗਈ ਸੀ। ਸੁਣ ਅੱਗੇ ਹੈ ਪੰਜਵਾਂ ਧੀਰਜ। ਅੱਜ ਆਪਾਂ ਧੀਰਜ ਤੇ ਵਿਚਾਰ ਕਰਨੀ ਹੈ, ਕਿਉਂਕਿ ਲੜੀਵਾਰ ਵਿਚਾਰ ਚੱਲ ਰਹੀ ਹੈ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈਆਂ ਨੇ ਬੋਲਣਾ, ਤੀਸਰੇ ਹਿੱਸੇ ਚ ਬੀਬੀਆਂ ਨੇ ਮਿਲ ਕੇ ਸ਼ਬਦ ਚ ਬੋਲਣਾ। ਕੋਈ ਵੀ ਰਸਨਾ ਖਾਲੀ ਨਾ ਰਹੇ, ਕਿਉਂਕਿ ਇਸ ਰਸਨਾ ਦੇ ਨਾਲ ਜਦੋਂ ਅਸੀਂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ, ਹਰ ਚੀਜ਼ ਨੂੰ ਜੂਠਿਆਂ ਕਰਨ ਵਾਲੀ ਰਸਨਾ ਜ਼ਬਾਨ ਜਦੋਂ ਇਹ ਨਾਮ ਜਪਦੀ ਹੈ, ਬਾਣੀ ਪੜ੍ਹਦੀ ਹੈ, ਇਹਦੀ ਸਾਰੀ ਜੂਠ ਉੱਤਰ ਜਾਂਦੀ ਹੈ, ਇਹ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ। ਨੇਤਰ ਪਵਿੱਤਰ ਹੁੰਦੇ ਹਨ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਕੰਨ ਪਵਿੱਤਰ ਹੁੰਦੇ ਨੇ ਸ਼ਿਵ ਸਲਾਹ ਸਰਵਣ ਕਰਕੇ, ਰਸਨਾ ਪਵਿੱਤਰ ਹੁੰਦੀ ਹੈ ਸ਼ਿਵ ਸਲਾਹ ਕਰਕੇ, ਹੱਥ ਪੈਰ ਪਵਿੱਤਰ ਹੁੰਦੇ ਨੇ ਸੇਵਾ ਕਰਕੇ। ਸੋ ਇਸ ਕਰਕੇ ਜਿੱਥੇ ਆਪਾਂ ਕੰਨਾਂ ਨਾਲ ਸ਼ਬਦ ਸਰਵਣ ਕਰਨੇ ਆ, ਉੱਥੇ ਜੇਬਾਂ ਨੂੰ ਵੀ ਜ਼ਰੂਰ ਪਵਿੱਤਰ ਕਰੀਏ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿੱਚ ਬੋਲਣਾ ਹੈ। ਰੁੱਖਾਂ ਦੀ ਜਿਰਾਦ ਦਰਵੇਸ਼ਾਂ ਨੂੰ ਲੋੜੀਏ, ਰੁੱਖਾਂ ਦੀ ਜਿਰਾਦ ਦਰਵੇਸ਼ਾਂ ਨੂੰ ਲੋੜੀਏ, ਰੁੱਖਾਂ ਦੀ ਜਿਰਾਦ ਦਰਵੇਸ਼ਾਂ ਨੂੰ, ਦਰਵੇਸ਼ਾਂ ਨੂੰ ਸਾਨੂੰ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪੁਰਾਣ, ਤਰ੍ਹਾਂ ਦਾ ਜੇਰਾ ਹੋਵੇ, ਕਿਸ ਤਰ੍ਹਾਂ ਦੀ ਧੀਰਜ ਹੋਵੇ। ਧੀਰਜ ਦਾ ਅਰਥ ਹੈ, ਮਤਲਬ ਹੈ ਸਹਿਣਸ਼ੀਲਤਾ, ਧੀਰਜ ਰੱਖਣੀ। ਗੁਰਮਤ ਵਿੱਚ ਵਿਚਾਰ ਕੀਤੀ ਜਾਵੇ, ਗੁਰੂ ਘਰ ਵਿੱਚ ਕਿੰਨੀ ਧੀਰਜ ਹੈ, ਕਿੰਨੀ ਸਹਿਣਸ਼ੀਲਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਨੂੰ ਇਸ ਸੰਸਾਰ ਨੇ ਕੀ ਬੋਲਿਆ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵੱਡਾ ਕੌਣ ਹੋ ਸਕਦਾ, ਧੀਰਜ ਵਾਲਾ ਕੌਣ ਹੋ ਸਕਦਾ। ਇਸ ਸੰਸਾਰ ਨੇ ਇਹੋ ਜਿਹੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹੇ ਹੈ। ਇਹ ਬਾਣੀ ਵਿੱਚ ਐਸੇ ਬਚਨ ਆਉਂਦੇ ਨੇ, ਕੋਈ ਕਹੇ ਬਿਤਾਲਾ, ਕੋਈ ਆਖੇ ਭੂਤਨਾ, 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 ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਭੂਤਨਾ, ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਾਬਰ ਨੇ ਜੇਲ੍ਹ ਵਿੱਚ ਪਾਇਆ ਤਾਂ ਵੀ ਧੀਰਜ ਰੱਖੀ ਆਪ ਜੀ ਨੇ। ਜੇ ਕਿਸੇ ਨੇ ਬੋਲ ਕਬੋਲ ਕਹੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਅਰਦਾਸ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਿਆ। ਆਪ ਜੀ ਦੇ ਪਿਤਾ ਬਾਬਾ ਕਲਿਆਣ ਰਾਏ ਜੀ ਨੇ, ਮਹਿਤਾ ਕਾਲੂ ਜੀ, ਔਰ ਕਈ ਜਗ੍ਹਾ ਕਲਿਆਣ ਰਾਏ ਵੀ ਨਾਂ ਆਉਂਦਾ ਹੈ। ਜਿਸ ਵੇਲੇ 20 ਰੁਪਏ ਦਿੱਤੇ ਸੱਚਾ ਸੌਦਾ ਕਰਨ ਵਾਸਤੇ, ਤੇ ਕਿਹਾ ਨਾਨਕ ਜੀ ਜਾਓ, ਆ 20 ਰੁਪਏ ਦੀ ਰਕਮ ਲੈ ਜਾਓ, ਤੇ ਐਸਾ ਸੌਦਾ ਕਰਨਾ ਹੈ ਸੱਚਾ ਜਿਹਦੇ ਨਾਲ ਬਹੁਤ ਵਾਧਾ ਹੋਵੇ। ਗੁਰੂ ਨਾਨਕ ਸਾਹਿਬ ਕਹਿੰਦੇ, ਪਿਤਾ ਜੀ ਅਸੀਂ ਐਸਾ ਸੱਚਾ ਸੌਦਾ ਕਰਾਂਗੇ, ਇੰਨਾ ਵਾਧਾ ਹੋਏਗਾ, ਸੰਸਾਰ ਖਾਏਗਾ, ਮੁੱਕੇਗਾ ਨਹੀਂ। ਪਰ ਸਮਝੇ ਨਹੀਂ ਬਾਬਾ ਮਹਿਤਾ ਕਾਲੂ ਜੀ। ਉਸ ਵੇਲੇ ਚੂੜਕਾਣੇ ਦੀ ਮੰਡੀ ਵਿਚ ਗਏ, ਬਹੁਤ ਰਸਤਾ ਉਹਨਾਂ ਸਮਿਆਂ ਦੇ ਵਿਚ ਇੰਨੇ ਪੈਸੇ ਦੀਆਂ ਆ ਜਾਂਦੀਆਂ ਸੀ, ਬੜੀ ਇੱਕ ਵੱਡੀ ਰਕਮ ਸੀ। ਊਠਾਂ ਗੱਡਿਆਂ ਤੇ ਸਮਾਨ ਰਸਤਾ ਲੱਦੀਆਂ, ਜਿੱਥੇ ਵਾਹਿਗੁਰੂ ਦੇ ਪਿਆਰੇ ਭਜਨ ਕਰਦੇ ਸੀ ਉਹ ਸਾਰੀਆਂ ਰਸਤਾ ਉੱਤੇ ਰੱਖ ਦਿੱਤੀਆਂ, ਲੰਗਰ ਚਲਾਇਆ। ਗੁਰੂ ਘਰ ਵਿਚ ਉਸ ਵੇਲੇ ਤੋਂ ਇਹ ਲੰਗਰ ਦੀ ਮਰਯਾਦਾ ਚੱਲੀ ਹੈ। ਔਰ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ, ਕਿਸ ਤਰ੍ਹਾਂ ਗੁਰੂ ਘਰ ਵਿਚ ਲੰਗਰ ਚੱਲਦੇ ਨੇ, ਜਿੱਥੇ ਸੰਸਾਰ ਦੇ ਕਈ ਐਸੇ ਲੋਕ ਪੱਤਲਾਂ ਚੜ ਚੜ ਕੇ ਗੁਜ਼ਾਰਾ ਕਰਦੇ ਐ, ਉੱਥੇ ਵੀ ਗੁਰੂ ਕੇ ਲੰਗਰ ਖੁੱਲੇ ਚੱਲਦੇ ਨੇ। ਕੋਈ ਆਵੇ ਕੋਈ ਛਕੇ, ਕਿਸੇ ਨੂੰ ਕੋਈ ਬੰਦਿਸ਼ ਨਹੀਂ। ਤਾਂ ਆਪ ਜੀ ਆ ਜਾਂਦੇ ਨੇ ਵਾਪਸ, ਭਾਈ ਬਾਲਾ ਜੀ ਨੂੰ ਕਹਿੰਦੇ ਜਾਓ, ਪਿਤਾ ਜੀ ਨੂੰ ਦੱਸ ਦੇਣਾ ਅਸੀਂ ਸੱਚਾ ਸੌਦਾ ਕਰ ਆਏ। ਆਪ ਜੀ ਬਾਹਰਲੇ ਪਾਸੇ ਬੈਠ ਗਏ, ਭਾਈ ਬਾਲਾ ਜੀ ਗਏ, ਬਾਬਾ ਮਹਿਤਾ ਕਾਲੂ ਜੀ ਪੁੱਛਦੇ ਨੇ ਨਾਨਕ ਜੀ ਕਿੱਥੇ ਨੇ, ਔਰ ਜਿਹੜੇ 20 ਰੁਪਏ ਦਿੱਤੇ ਸੀ ਉਹਨਾਂ ਦਾ ਕੀ ਸਮਾਨ ਲਿਆਂਦਾ। ਭਾਈ ਬਾਲਾ ਜੀ ਨੇ ਦੱਸਿਆ ਕਿ ਉਹਨਾਂ ਰੁਪਿਆਂ ਦੀਆਂ ਰਸਤਾ ਲਿਆਂਦੀਆਂ ਨੇ ਔਰ ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾ ਦਿੱਤਾ। ਉਸ ਵੇਲੇ ਬੜਾ ਰੋਸ ਜਾਗਿਆ, ਗੁੱਸੇ ਵਿਚ ਆ ਗਏ, ਕਹਿੰਦੇ ਦੱਸ ਉਹ ਕਿੱਥੇ ਹੀ। ਚਲਦੇ ਚਲਦੇ ਉੱਥੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸੀ। ਇਤਿਹਾਸ ਵਿਚ ਐਸਾ ਹੁੰਦਾ, ਬਾਬਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖੜੇ ਤੇ ਥੱਪੜ ਮਾਰੇ। ਔਰ ਨਾਲ ਕੀ ਕੁਝ ਕਿਹਾ ਹੋਏਗਾ ਆਪ ਹੀ ਅੰਦਾਜ਼ਾ ਲਾ ਲਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੋਂ ਕੋਈ ਵੀ ਜਵਾਬ ਨਹੀਂ ਦਿੱਤਾ। ਕਿੰਨੀ ਧੀਰਜ ਹੈ, ਬੇਨਤੀ ਆਈ ਹੈ ਜੇ ਕੋਈ ਪ੍ਰੇਮੀ ਭਾਈ ਅੰਮ੍ਰਿਤ ਛਕਣ ਵਾਲਾ ਸੰਗਤ ਚ ਬੈਠਾ ਹੋਵੇ ਜਲਦੀ ਗੁਰਦੁਆਰਾ ਸਾਹਿਬ ਪਹੁੰਚ ਜਾਵੇ। ਕੋਈ ਜਵਾਬ ਨਹੀਂ ਦਿੱਤਾ। ਆਪ ਜੀ ਨੇ ਸੰਸਾਰ ਤੇ ਚੱਕਰ ਲਾਇਆ ਔਰ ਸੱਚੇ ਪਾਤਸ਼ਾਹ ਜੀ ਦੇ ਨਾਲ ਕਈਆਂ ਨੇ ਵਾਦ ਵਾਦ ਕਰਨਾ ਸ਼ੁਰੂ ਕੀਤਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਠੰਮੇ ਨਾਲ ਧੀਰਜ ਦੇ ਨਾਲ ਬੜਾ ਜਵਾਬ ਦਿੰਦੇ। ਜਦੋਂ ਆਪ ਜੀ ਕੈਲਾਸ਼ ਪਰਬਤ ਤੇ ਗਏ ਨੇ ਤਾਂ ਰਸਤੇ ਦੇ ਵਿਚ ਹੀ ਆਪ ਜੀ ਨੂੰ ਵਾਪਸ ਕਰਨ ਵਾਸਤੇ ਵੱਡੇ ਵੱਡੇ ਸਿੱਧਨਾਥ ਜੋਗੀ ਆਉਂਦੇ ਆ। ਆਪ ਜੀ ਦੇ ਨਾਲ ਵਿਚਾਰ ਕਰਦੇ ਨੇ, ਨਿਰੁੱਤਰ ਹੋ ਜਾਂਦੇ। ਉੱਥੇ ਬਚਨ ਆਉਂਦਾ, ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹਨਾਂ ਨੇ ਇਸ ਤਰ੍ਹਾਂ ਨਹੀਂ ਮੁੜਨਾ, ਹੁਣ ਆਉਣ ਦਿਓ, ਜਿਹੜਾ ਆਵੇ ਮੇਰੇ ਵੱਲ ਕਰਿਓ ਤੇ ਮੈਂ ਇਹਨੂੰ ਸਿਰ ਪਰਨੇ ਕਰੂੰਗਾ। ਉੱਥੇ ਸ਼ਬਦ ਐਸੇ ਲਿਖੇ ਜਿਵੇਂ ਧੌਣ ਤੇ ਗੋਡਾ ਦੇ ਕੇ ਹਟਾਉਂਦੇ ਆ ਨਾ, ਉਹ ਕਹਿੰਦੇ ਮੈਂ ਐਂ ਕਰੂੰ ਜਰਾ ਆ ਲੈਂਦੇ ਹੋ, ਇਹ ਮੁੜਦੇ ਹੀ ਨਹੀਂ, ਇੱਕ ਆ ਜਾਂਦਾ ਦੂਜਾ ਆ ਜਾਂਦਾ, ਦੂਜਾ ਆ ਜਾਂਦਾ, ਤੀਜਾ ਆ ਜਾਂਦਾ। ਤੇ ਸੱਚੇ ਪਾਤਸ਼ਾਹ ਹੁਣ ਆਉਣ ਦਿਓ ਜਰਾ, ਤੇ ਮੈਨੂੰ ਹੁਣ ਜਰਾ ਹੁਕਮ ਕਰੋ ਤੁਸੀਂ ਤੇ ਮੈਂ ਇਹਨਾਂ ਨੂੰ ਸਿੱਧਿਆਂ ਕਰਨਾ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਇੱਥੇ ਲੜਾਈ ਸਾਡੀ ਇਹ ਨਹੀਂ, ਇੱਥੇ ਤੇ ਸ਼ਬਦਾਂ ਦੀ ਵਿਚਾਰ ਹੈ ਮਰਦਾਨਿਆ, ਤੂੰ ਰੋਸ ਨਾ ਕਰ, ਕੋਈ ਨਹੀਂ ਕਰਤਾਰ ਭਲਾ ਕਰੇਗਾ। ਕਿੰਨੀ ਧੀਰਜ ਹੈ ਪਿਆਰਿਓ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦਰਸ਼ਨ ਦੇ ਰਹੇ ਨੇ। ਹਮਾਨੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਜਿਸ ਵੇਲੇ ਮੈਦਾਨ ਛੱਡ ਕੇ ਦੌੜਿਆ, ਜਾਂਦਾ ਜਾਂਦਾ ਖਡੂਰ ਸਾਹਿਬ ਚਲਾ ਗਿਆ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਹੈ। ਗੁਰਦੁਆਰਾ ਮੱਲ ਅਖਾੜਾ ਸਾਹਿਬ ਜਿੱਥੇ ਹੈ ਇੱਥੇ ਬੈਠੇ ਨੇ। ਹਮਾਨੂ ਖੜਾ ਰਿਹਾ, ਗੁਰੂ ਮਹਾਰਾਜ ਜੀ ਨੇ ਚੱਕਿਆ ਵੀ ਨਹੀਂ ਉਧਰ। ਰੰਗ ਹੱਸੇ ਰੰਗ ਰੋਵੈ ਚੁੱਪ ਹੀ ਕਰ ਜਾਏ, ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ। ਰੰਗ ਰੋਂਦੇ ਤੇ ਰੰਗ ਹੱਸਦੇ, ਰੰਗ ਰੋਂਦੇ ਰੋਂਦੇ ਤੇ ਰੰਗ ਹੱਸਦੇ, ਪ੍ਰਵਾਹ ਨਾ ਕਿਸੇ ਦੀ ਰੱਖਦੇ ਪਿਆਰੇ ਪਿਆਰੇ, ਪ੍ਰਵਾਹ ਨਾ ਕਿਸੇ ਦੀ ਰੱਖਦੇ ਰੰਗ ਹੱਸਦੇ। ਰੱਖਦੇ ਪਿਆਰੇ ਪਿਆਰੇ, ਪ੍ਰਵਾਹ ਨਾ ਕਿਸੇ ਦੀ ਰੱਖਦੇ ਰੰਗ ਹੱਸਦੇ। ਸਤਿਗੁਰੂ ਬੈਠੇ ਨੇ। ਹਮਾਨੂ ਨੂੰ ਗੁੱਸਾ ਚੜ ਗਿਆ, ਮਿਆਂ ਚੋਂ ਤਲਵਾਰ ਕੱਢ ਕੇ ਉੱਪਰ ਨੂੰ ਕਰਦਾ। ਕਿੰਨੀ ਧੀਰਜ ਹੈ ਸਤਿਗੁਰ ਦੇ ਅੰਦਰ, ਦੇਖ ਕੇ ਮੁਸਕਰਾਏ ਨੇ। ਕਹਿੰਦੇ ਹਮਾਨੂ, ਸਾਡੇ ਫਕੀਰਾਂ ਤੇ ਤਲਵਾਰ ਤੂੰ ਕੱਢ ਲਈ, ਉੱਥੇ ਤੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਦੌੜੇ, ਉੱਥੇ ਤੇਰੀ ਤਲਵਾਰ ਨੇ ਕੁਝ ਨਾ ਕੀਤਾ। ਮਾਨੂ ਕਹਿੰਦਾ, ਤੁਸੀਂ ਮੇਰੀ ਪਰਵਾਹ ਨਹੀਂ ਕੀਤੀ, ਮੈਂ ਕਿੰਨੀ ਦੇਰ ਦਾ ਖੜਾ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਦੇਖ ਮਾਨੂ, ਜੇ ਤੂੰ ਥੋੜੀ ਦੇਰ ਹੋਰ ਖੜਾ ਰਹਿਣਾ, ਤੈਨੂੰ ਹੁਣੇ ਹੀ ਰਾਜ ਦਵਾ ਦੇਣਾ ਸੀ, ਪਰ ਹੁਣ 14 ਸਾਲ ਭਟਕੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੋਂਦਵਾਲ ਸਾਹਿਬ ਬੈਠੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਭਾਈ ਦਾਸੂ ਜੀ, ਭਾਈ ਦਾਤੂ ਜੀ, ਉਹਨਾਂ ਦੇ ਮਨ ਵਿਚ ਬੜੀ ਈਰਖਾ ਹੈ ਕਿ ਦੇਖੋ, ਸਾਡੀ ਸੇਵਾ ਕਰਨ ਵਾਲਾ ਸਭ ਕੁਛ ਲੈ ਗਿਆ, ਕੱਲ ਸਾਡਾ ਪਾਣੀ ਢੋਂਦਾ ਸੀ, ਅੱਜ ਗੁਰੂ ਬਣ ਗਿਆ। ਇਹੋ ਜਿਹੇ ਸ਼ਬਦ ਕਹਿੰਦੇ ਕਹਿੰਦੇ ਅਸੀਂ ਨੀ ਉਹਨਾਂ ਨੂੰ ਮੰਨਣਾ। ਹੁਣ ਸਾਰੀ ਸੰਗਤ ਜਿਹੜੀ ਹੈ ਉਹ ਗੋਂਦਵਾਲ ਸਾਹਿਬ ਆਉਂਦੀ ਹੈ, ਖਡੂਰ ਸਾਹਿਬ ਹੁਣ ਕੋਈ ਜਾਂਦਾ ਨਹੀਂ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੋਤੀ ਜੋ ਸਮਾ ਚੁੱਕੇ ਨੇ, ਉਹ ਗੁਰੂ ਜੋਤ ਗੁਰੂ ਅਮਰਦਾਸ ਮਹਾਰਾਜ ਅੰਦਰ ਪ੍ਰਗਟ ਹੈ। ਦਾਸੂ ਨੇ ਸੋਚਿਆ, ਕਿਉਂ ਨਾ ਹੋਵੇ ਆਪਾਂ ਸ਼ਕਤੀਆਂ ਵਰਤੀਏ, ਇਹਨੇ ਬਿਮਾਰ ਜਿਹੜੇ ਸੀ ਉਹ ਰਾਜੀ ਕਰਨੇ ਸ਼ੁਰੂ ਕਰ ਦਿੱਤੇ ਵਚਨ ਦੇ ਨਾਲ। ਹੁਣ ਜਦੋਂ ਥੋੜੇ ਬਿਮਾਰ ਰਾਜੀ ਹੋਣੇ ਸ਼ੁਰੂ ਹੋਏ, ਹੋਰ ਬਿਮਾਰ ਆ ਗਏ, ਸਾਰੀ ਬਿਮਾਰੀ ਦਾ ਜ਼ੋਰ ਇਹਦੇ ਤੇ ਪੈ ਗਿਆ, ਇਹਦਾ ਸਿਰ ਪਾਟਣਾ ਸ਼ੁਰੂ ਹੋ ਗਿਆ। ਭਾਈ ਦਾਸੂ ਦਾ ਸਿਰ ਪਾਟਦਾ, ਕੰਧਾਂ ਨਾਲ ਸਿਰ ਮਾਰਦਾ ਭਾਈ ਦਾਸੂ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਮਹਿਲ ਭਾਈ ਦਾਸ ਜੀ ਦੀ ਮਾਤਾ ਉਹਨਾਂ ਨੂੰ ਕਹਿੰਦਾ, ਮਾਤਾ ਜੀ ਮੈਨੂੰ ਬਚਾ ਲਓ, ਮੇਰਾ ਸਿਰ ਪਾਟ ਰਿਹਾ ਹੈ, ਸਿਰ ਦਰਦ ਦਿਨ ਰਾਤ, ਮੈਂ ਬੇਬਸ ਬੇਚੈਨ। ਮਾਤਾ ਜੀ ਕਹਿਣ ਲੱਗੇ, ਬੇਟਾ ਇਹ ਪੰਡ ਤੁਹਾਡੇ ਕੋਲ ਨਹੀਂ ਸੀ ਚੱਕੀ ਜਾਣੀ, ਤੁਸੀਂ ਖਾਮ ਖਾ ਆਪਣੇ ਆਪ ਨੂੰ ਗੁਰੂ ਸਦਵਾਉਣਾ ਚਾਹੁੰਦੇ ਹੋ। ਜੇ ਤੂੰ ਚਾਹੁੰਦਾ ਕਿ ਆ ਸਾਰਾ ਮੇਰਾ ਦੁੱਖ ਕੱਟਿਆ ਜਾਵੇ, ਤੈਨੂੰ ਗੋਇੰਦਵਾਲ ਸਾਹਿਬ ਜਾਣਾ ਪੈਣਾ। ਕਹਿੰਦੇ, ਮਾਤਾ ਜੀ ਕਿਤੇ ਲੈ ਜਾਓ, ਬਸ ਮੈਨੂੰ ਬਚਾਓ। ਮਾਤਾ ਜੀ ਭਾਈ ਦਾਸ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਪਹੁੰਚੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਹੁਤ ਸਤਿਕਾਰ ਕੀਤਾ, ਗੁਰੂ ਕੇ ਮਹਿਲ ਹਨ, ਸਾਡੇ ਮਾਤਾ ਜੀ ਹਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਠ ਕੇ ਸਤਿਕਾਰ ਕੀਤਾ। ਮਾਤਾ ਜੀ ਨੇ ਬੜੇ ਪਿਆਰ ਨਾਲ ਕਿਹਾ, ਆ ਤੁਹਾਡੇ ਵੀਰ ਨੇ, ਇਹਨਾਂ ਦੀ ਸਿਰ ਦਰਦ ਇੰਨੀ ਵੱਧ ਗਈ ਹੈ, ਸਿਰ ਪਾਟਣ ਵਾਲਾ ਹੋ ਗਿਆ, ਤੇ ਤੁਸੀਂ ਇਹਨਾਂ ਤੇ ਕਿਰਪਾ ਕਰੋ, ਤੁਸੀਂ ਬਖਸ਼ੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਦਾਸੂ ਨੂੰ ਆਪਣੇ ਗਲ ਨਾਲ ਲਾਇਆ, ਸਿਰ ਤੇ ਹੱਥ ਰੱਖਿਆ ਤੇ ਨਾਲ ਹੀ ਕਿਹਾ, ਮਾਤਾ ਜੀ ਸਾਡੇ ਵੀਰ ਨੂੰ ਕਿਉਂ ਸਿਰ ਦਰਦ ਹੋਵੇ, ਸਾਰੀ ਦਰਦ ਖਤਮ ਹੋ ਗਈ, ਸਾਰੀ ਦਰਦ ਖਤਮ ਹੋ ਗਈ। ਇਹ ਨਹੀਂ ਕਿਹਾ ਕਿ ਸਾਡੇ ਬਾਰੇ ਆ ਬੋਲਦੇ ਸੀ। ਦੂਸਰੇ ਭਾਈ ਦਾਤੂ ਜੀ, ਉਹਨਾਂ ਨੇ ਦੇਖਿਆ ਵੀ ਸਾਰੀ ਰੌਣਕ ਤਾਂ ਗੋਇੰਦਵਾਲ ਸਾਹਿਬ ਹੈ, ਇੰਨਾ ਰੋਸ ਇੰਨਾ ਗੁੱਸਾ ਗੋਇੰਦਵਾਲ ਸਾਹਿਬ ਆ ਗਏ ਭਾਈ ਦਾਤੂ ਜੀ। ਧੰਨ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਵਿਚ ਬੈਠੇ ਨੇ, ਸੰਗਤਾਂ ਦਰਸ਼ਨ ਕਰ ਨਿਹਾਲ ਹੋ ਰਹੀਆਂ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋਂ ਬਿਲਹਾਰੀ ਸਤਿਗੁਰ ਚਰਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰ, ਐਸੀ ਭਾਵਨਾ ਸੰਗਤ ਦੇ ਅੰਦਰ। ਭਾਈ ਦਾਤੂ ਜੀ ਗਏ, ਮੱਥਾ ਨਹੀਂ ਟੇਕਿਆ, ਰੋਸ ਅੰਦਰ ਗੁੱਸਾ ਹੈ ਬਹੁਤ। ਉਸ ਵੇਲੇ ਗੁੱਸੇ ਵਿਚ ਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੱਖੀ ਵਿਚ ਲੱਤ ਮਾਰੀ ਭਾਈ ਦਾਤੂ ਨੇ। ਐਸੀ ਧੀਰਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਗੁਰੂ ਮਹਾਰਾਜ ਜੀ ਨੇ ਕੋਈ ਫਿੱਕਾ ਸ਼ਬਦ ਨਹੀਂ ਬੋਲਿਆ, ਬਲਕਿ ਉਹਦਾ ਪੈਰ ਘੁੱਟਣ ਲੱਗ ਪਏ ਤੇ ਬੜੀ ਨਿਮਰਤਾ ਦੇ ਨਾਲ ਕਹਿੰਦੇ ਨੇ, ਸਾਨੂੰ ਚਾਹੀਦਾ ਸੀ ਤੁਹਾਨੂੰ ਅੱਗੋਂ ਲੈਣ ਜਾਂਦੇ, ਤੇ ਤੁਹਾਡੇ ਤਾਂ ਚਰਨ ਬੜੇ ਕੋਮਲ ਨੇ, ਮੇਰਾ ਸਰੀਰ ਬਿਰਧ ਹੈ, ਹੱਡੀਆਂ ਦੀ ਮੁੱਠ ਹੈ, ਕਿਤੇ ਤੁਹਾਡੇ ਪੈਰ ਨੂੰ ਦਰਦ ਨਹੀਂ ਹੋਈ, ਕਿੰਨੀ ਧੀਰਜ ਹੈ ਪਿਆਰਿਓ, ਐਸੀ ਧੀਰਜ। ਕੋਈ ਫਿੱਕਾ ਸ਼ਬਦ ਨਹੀਂ ਬੋਲਿਆ, ਕੋਈ ਸ਼ਰਾਫ ਨਹੀਂ ਦਿੱਤਾ, ਇਹ ਹੈ ਧੀਰਜ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਨੇ, ਲੋਹ ਦੇ ਥੱਲੇ ਫੜਫੜ ਕਰਕੇ ਅੱਗ ਮੱਚ ਰਹੀ ਹੈ। ਆਪ ਜੀ ਦੇ ਪਿੱਤਰ ਸੀਸ ਤੇ ਗਰਮ ਰੇਤ ਦੇ ਕੜਛੇ ਪਾਏ ਜਾ ਰਹੇ ਨੇ, ਕਿਸੇ ਨੂੰ ਕੋਈ ਸ਼ਰਾਪ ਨਹੀਂ ਦੇ ਰਹੇ। ਬਹੁਤ ਸਾਰੇ ਐਸਾ ਕਹਿੰਦੇ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਾਮਾਤ ਕੇ ਉਹਨਾਂ ਦਿਖਾਈ, ਅੱਗ ਬੁਝਾ ਦਿੰਦੇ, ਲੋਹ ਠੰਡੀ ਕਰ ਦਿੰਦੇ। ਅੱਗ ਬੁਝਾਉਣੀ ਜਾਂ ਲੋਹ ਠੰਡੀ ਕਰਨੀ ਕਰਾਮਾਤ ਨਹੀਂ, ਸਾਰੀਆਂ ਕਰਾਮਾਤਾਂ ਤੋਂ ਉੱਪਰ ਜਿਹੜੀ ਸੱਚੀ ਕਰਾਮਾਤ ਹੈ, ਜੋ ਕੋਈ ਦਿਖਾ ਨਹੀਂ ਸਕਦਾ, ਕਰ ਨਹੀਂ ਸਕਦਾ। ਜਹਾਂ ਕੀ ਤੱਤਾ ਹੈ, ਸੂਰਜ ਤੱਤਾ, ਧਰਤੀ ਤੱਤੀ ਹੈ, ਤਪਿਆ ਤਪੀ ਹੋਈ ਧਰਤੀ। ਔਰ ਜਿੰਨੇ ਆਲੇ ਦੁਆਲੇ ਨੇ ਉਹ ਵੀ ਸਾਰੇ ਤੱਤੇ ਨੇ, ਉਹ ਵੀ ਸਾਰੇ ਤੱਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਹ ਤੇ ਬੈਠੇ, ਉਹ ਵੀ ਤੱਤੀ ਹੈ, ਰੇਤਾ ਵੀ ਤੱਤਾ, ਪਰ ਸੱਚੇ ਪਾਤਸ਼ਾਹ ਨਹੀਂ ਤੱਤੇ ਪਿਆਰਿਓ, ਉਹ ਬਰਫ ਨਾਲੋਂ ਵੀ ਠੰਡੇ ਨੇ, ਉਹ ਗਰਮ ਨਹੀਂ। ਜਹਾਂਗੀਰ ਬਾਦਸ਼ਾਹ ਗਰਮ ਹੈ, ਲੋਹ ਗਰਮ ਹੈ, ਰੇਤਾ ਗਰਮ ਹੈ, ਆਲੇ ਦੁਆਲੇ ਸਾਰੇ ਗਰਮ ਨੇ, ਪਰ ਲੋਹ ਤੇ ਬੈਠੇ ਹੋਏ ਬਰਫ ਨਾਲੋਂ ਵੀ ਠੰਡੇ ਠਾਰ ਨੇ। ਐਸੀ ਧੀਰਜ ਕਿਤੇ ਹੋਰ ਹੋ ਨਹੀਂ ਸਕਦੀ, ਤੇ ਉਚਾਰਨ ਆ ਹੋ ਰਿਹਾ ਹੈ। ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਮਿੱਠਾ ਲਾਗੈ, ਐਸੀ ਧੀਰ, ਐਸੀ ਸਹਿਨਸ਼ੀਲਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਜੰਗ ਕਰਦੇ, ਇਤਿਹਾਸ ਗਵਾਹੀ ਦਿੰਦਾ, ਗੁੱਸੇ ਵਿਚ ਨਿਸ਼ੀ ਕਦੇ ਆਉਂਦੇ। ਜੰਗ ਕਰਦੇ ਹੋਏ ਵੀ ਛੇਵੇਂ ਪਾਤਸ਼ਾਹ ਮੁਸਕਰਾਇਆ ਕਰਦੇ ਸੀ, ਪਿਆਰੇ ਮੁਸਕਰਾਇਆ ਕਰਦੇ ਸੀ। ਐਸੀ ਧੀਰਜ ਆਪ ਜੀ ਦੇ ਅੰਦਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਕਿੰਨੀ ਧੀਰਜ ਹੈ, ਕਿੰਨੇ ਕਸ਼ਟ ਆਪ ਜੀਆਂ ਨੂੰ ਦਿੱਤੇ, ਸੁਣ ਕੇ ਲੂੰਹ ਕੰਡੇ ਖੜੇ ਹੋ ਜਾਂਦੇ ਪਿਆਰੇ। ਉਹ ਜਿਸ ਪਿੰਜਰੇ ਦੇ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੰਦ ਕੀਤਾ ਸੀ, ਕੈਦ ਕੀਤਾ ਸੀ, ਸੱਚੇ ਪਾਤਸ਼ਾਹ ਨਾ ਤਾਂ ਉਹਦੇ ਵਿਚ ਬੈਠ ਸਕਦੇ, ਨਾ ਖੜੇ ਹੋ ਸਕਦੇ, ਕੋਡੇ ਹੋ ਕੇ ਰਹਿੰਦੇ, ਚਾਰ ਸਫੇਰੇ ਤਿੱਖੇ ਕਿੱਲ, ਜੇ ਜਰਾ ਵੀ ਸਰੀਰ ਹਿਲਦਾ ਸੀ ਤਾਂ ਤਿੱਖੇ ਕਿੱਲ ਵਿਚ ਖੁੱਭਦੇ ਸੀ। ਬੈਠ ਵੀ ਨਹੀਂ ਸੁਣ ਸਕਦੇ, ਖੜੇ ਵੀ ਨਹੀਂ ਸੀ ਹੋ ਸਕਦੇ। ਕਿੰਨੀ ਸਹਿਨਸ਼ੀਲਤਾ ਹੈ ਪਿਆਰਿਓ। ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਿਆ ਹੈ ਔਰ ਉਹਦੀ ਦਾਤ ਕਰਕੇ ਜਾਣਿਆ ਹੈ। ਬਾਜਾਂ ਵਾਲੇ ਪ੍ਰੀਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਕਹਿੰਦੇ ਸ਼ਸਤਰ ਕਦੋਂ ਚੱਕਣਾ ਹੈ, ਜਦੋਂ ਸਾਰੇ ਜਿਹੜੇ ਹੀਲੇ ਨੇ ਨਾ ਖਤਮ ਹੋ ਜਾਣ। ਇਹ ਤੀਰ ਚ ਹੈ ਨਾ ਵੱਡੀ, ਐਵੇਂ ਨਹੀਂ ਇਕਦਮ ਸ਼ਸਤਰ ਚੱਕਣਾ ਕਹਿੰਦੇ, ਉਦੋਂ ਚੱਕਣਾ ਜਦੋਂ ਸਾਰੇ ਹੀਲੇ ਖਤਮ ਹੋ ਜਾਣ। ਉਸ ਵੇਲੇ ਸੂਰਮੇ ਦਾ ਇਹ ਫਰਜ਼ ਬਣਦਾ ਹੈ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਬਚਾਉਣ ਵਾਸਤੇ ਸ਼ਸਤਰ ਚੁੱਕੇ, ਪਰ ਪਹਿਲਾਂ ਨਹੀਂ, ਧੀਰਜ ਹੈ। ਹੁਕਮ ਹੈ ਬੱਚੇ ਤੇ ਵਾਰ ਨਹੀਂ ਕਰਨਾ, ਬਿਰਧ ਤੇ ਵਾਰ ਨਹੀਂ ਕਰਨਾ, ਇਸਤਰੀ ਤੇ ਵਾਰ ਨਹੀਂ ਕਰਨਾ, ਸ਼ਸਤਰਹੀਣ ਤੇ ਵਾਰ ਨਹੀਂ ਕਰਨਾ, ਰਣ ਵਿੱਚੋਂ ਦੌੜੇ ਜਾਂਦੇ ਤੇ ਵਾਰ ਨਹੀਂ ਕਰਨਾ, ਔਰ ਸ਼ਰਨ ਆਏ ਤੇ ਵਾਰ ਨਹੀਂ ਕਰਨਾ। ਇਹਦੋਂ ਵੱਡੀ ਧੀਰਜ ਕੀ ਹੋ ਸਕਦੀ ਹੈ ਪਿਆਰਿਆ। ਔਰ ਹੱਥੀ ਚਮਕੌਰ ਦੇ ਜੰਗ ਵਿਚ ਸਾਹਿਬਜ਼ਾਦੇ ਵਾਰੇ, ਪੰਜਾਂ ਪੈਰ ਚੋਂ ਤਿੰਨ ਪਿਆਰੇ ਔਰ ਸਿੰਘ ਸ਼ਹੀਦ ਹੋਏ, ਔਰ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿਚ ਕੀ ਉਚਾਰਨ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੇ ਦਾ ਸਨ ਸੱਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਧੰਨ ਸਤਿਗੁਰ ਸੱਚੇ ਪਾਤਸ਼ਾਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਨ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ। ਕਹਿੰਦੇ ਐਸਾ ਜੀਵਨ ਜਿਹੜਾ ਹੈ ਤੀਰਜ ਵਾਲਾ ਹੋਵੇ, ਸਹਿਣਸ਼ੀਲਤਾ ਵਾਲਾ ਹੋਵੇ, ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਨ, ਦਰਵੇਸ਼ਾਂ ਨੂੰ ਲੋੜੀਐ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ, ਦਰਵੇਸ਼ਾਂ ਨੂੰ ਲੋੜੀਐ ਸਾਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ ਸਾਨੂੰ ਲੋੜੀਐ ਦਰਵੇਸ਼ਾਂ ਨੂੰ ਲੋੜੀਐ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ, ਦਰਵੇਸ਼ਾਂ ਨੂੰ ਲੋੜੀਐ ਦੀ ਛਾਵੇ ਆ ਕੇ ਕੋਈ ਬੈਠ ਜਾਵੇ ਤਾਂ ਵੀ ਭਲਾ। ਉਹਦੇ ਡਾਣ ਕੱਟ ਕੇ ਲੈ ਜੇ ਤਾਂ ਵੀ ਪਲਾ। ਉਹ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ, ਆਪਣੇ ਤੇ ਦੁੱਖ ਝੱਲ ਕੇ ਦੂਸਰੇ ਨੂੰ ਸੁਖ ਦਿੰਦਾ ਹੈ, ਭਲਾ ਕਰਦਾ ਹੈ। ਐਸੀ ਧੀਰਜ ਸਹਿਣਸ਼ੀਲਤਾ ਰੱਬ ਦੇ ਪਿਆਰਿਆਂ ਦੇ ਅੰਦਰ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਜਗ੍ਹਾ ਫਰਮਾਨ ਕਰਦੇ ਨੇ, ਧਰਤੀ ਉੱਪਰ ਬਿਰਸ਼ ਹੋਏ ਪਹਿਲੋਂ ਦੇ ਜੜ ਪੈਰ ਟਿਕਾਈ। ਜਿਹੜਾ ਬਿਰਸ਼ ਹੈ ਨਾ, ਧਰਤੀ ਤੋਂ ਥੋੜੀ ਜਿਹੀ ਜਗ੍ਹਾ ਲੈਂਦਾ, ਥੋੜੀ ਜਗ੍ਹਾ ਉੱਪਰ ਆਕਾਸ਼ ਦੇ ਵਿੱਚ ਫੈਲਦਾ ਹੈ, ਔਰ ਉਹਦੀ ਜੜ੍ਹਾਂ ਦੀ ਮਜ਼ਬੂਤੀ ਜਿਹੜੀ ਹੈ ਦੂਸਰਿਆਂ ਦੇ ਭਲੇ ਵਾਸਤੇ ਹੈ। ਸਾਰਾ ਜੀਵਨ ਹੀ ਦੂਸਰੇ ਦੇ ਭਲੇ ਵਾਸਤੇ, ਆਪਣੇ ਵਾਸਤੇ ਨਹੀਂ। ਉੱਪਰ ਝੂਲਾ ਝੰਟਲਾ ਠੰਡੀ ਛਾਂ ਸੋ ਥਾਂ ਸੁਹਾਈ, ਉਹ ਸੰਘਣਾ ਝਾਟਲਾ ਦਰਖਤ ਸੋਹਣੀ ਛਾਂ ਦੂਜਿਆਂ ਵਾਸਤੇ ਹੈ। ਠੰਡੀ ਛਾਂ ਸੋ ਥਾਂ ਸੁਹਾਈ, ਵਾਤਾਵਰਨ ਸ਼ੁੱਧ ਹੋ ਜਾਂਦਾ ਨਾ ਜਿੱਥੇ ਦਰਖਤ ਬਿਰਸ਼ ਲੱਗੇ ਹੋਣ। ਅਸੀਂ ਬਾਣੀ ਵਿੱਚ ਪੜ੍ਹਨੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਇਹ ਬਚਨ ਸੰਸਾਰ ਮੰਨ ਲਵੇ ਤੇ ਬਚ ਜਾਏਗਾ। ਅੱਜ ਹਵਾ ਸ਼ੁੱਧ ਨਹੀਂ ਰਹੀ, ਪਾਣੀ ਦੀ ਘਾਟ ਪੈ ਰਹੀ ਹੈ, ਪਾਣੀ ਸ਼ੁੱਧ ਨਹੀਂ। ਵੱਡੇ ਵੱਡੇ ਤੀਰਥਾਂ ਤੇ ਜਿਹੜੇ ਦਰਿਆ ਸਨ ਸਤ ਸਿੰਘ ਜੀ, ਉਹਦੇ ਵਿੱਚ ਸੀਵਰੇਜ ਸੁੱਟੀ ਹੋਈ ਹੈ। ਤੁਸੀਂ ਗੰਗਾ ਦੇਖ ਲਓ, ਜਮੁਨਾ ਦੇਖ ਲਓ, ਕੀ ਹਾਲ ਇਸ ਮਨੁੱਖ ਨੇ ਇਹਨਾਂ ਨਦੀਆਂ ਤੇ ਦਰਿਆਵਾਂ ਦਾ ਕਰ ਦਿੱਤਾ ਹੈ। ਫੇਰ ਧਰਤੀ ਦਾ ਕੀ ਹਾਲ ਹੋਇਆ ਪਿਆ। ਸੋ ਜੇ ਕਿਤੇ ਇਹ ਮਨੁੱਖ ਗੁਰੂ ਬਚਨ ਨੂੰ ਕਮਾ ਲਏ ਤਾਂ ਪਿਆਰਿਓ, ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਨੂੰ ਜੀਵਨ ਦਿੰਦੀਆਂ ਨੇ, ਇਹ ਸੰਸਾਰ ਬਚ ਸਕਦਾ ਹੈ। ਬਿਰਸ਼ ਦਾ ਦਰਖਤ ਦਾ ਸਾਰਾ ਜੀਵਨ ਦੂਸਰਿਆਂ ਦੇ ਭਲੇ ਵਾਸਤੇ ਹੈ। ਜਿੱਥੇ ਬਿਰਸ਼ ਦਰਖਤ ਹੁੰਦੇ ਨੇ ਉੱਥੇ ਜਗ੍ਹਾ ਸੁਹਾਵਣੀ ਹੁੰਦੀ ਹੈ, ਪਵਿੱਤਰ ਹੁੰਦੀ ਹੈ, ਆਕਸੀਜਨ ਮਿਲਦੀ ਹੈ, ਛਾਂ ਮਿਲਦੀ ਹੈ। ਉਹ ਬਿਰਸ਼ ਜੋ ਹੈ ਆਪਣੇ ਉੱਤੇ ਕਿੰਨਾ ਦੁੱਖ ਚੱਲਦਾ, ਦੂਜਿਆਂ ਨੂੰ ਸੁੱਖ ਦਿੰਦਾ। ਪਾਵਨ ਪਾਣੀ ਪਾਲਾ ਸਹਿ, ਸਿਰ ਤਲਵਾਇਆ ਨਿੱਚ ਲਜਾਈ। ਕਹਿੰਦੇ ਕਿਸੇ ਨਾਲ ਕੋਈ ਰੋਸ ਨਹੀਂ ਕਰਦਾ। ਆਮ ਤੁਸੀਂ ਦੇਖੋ ਨਾ, ਕਈ ਵਾਰ ਮਨੁੱਖ ਗਰਮੀ ਦਾ ਥੱਕਿਆ ਹੋਇਆ, ਗਰਮੀ ਦਾ ਮਾਰਿਆ ਹੋਇਆ ਤੇ ਬਿਰਸ਼ ਦੇ ਥੱਲੇ ਆ ਕੇ ਲੇਟ ਜਾਂਦਾ। ਠੰਡ ਮਿਲਦੀ ਹੈ, ਸੁੱਖ ਮਿਲਦਾ, ਬੜੀ ਸੋਹਣੀ ਇਹਨੂੰ ਨੀਂਦ ਆਉਂਦੀ ਹੈ। ਕੁਛ ਦੇਰ ਆਰਾਮ ਕਰਕੇ ਨੀਂਦ ਲੈ ਕੇ ਜਿਸ ਵੇਲੇ ਲੰਮਾ ਪਿਆ ਪਿਆ ਅੱਖਾਂ ਖੋਲਦਾ ਨਾ ਤੇ ਉੱਪਰ ਨੂੰ ਦੇਖਦਾ ਤੇ ਜਿੰਨੇ ਠੰਡੀ ਛਾਂ ਦਿੱਤੀ ਸੀ ਜਿਸ ਬਿਰਸ਼ ਨੇ ਉਹਦੇ ਬਾਰੇ, ਉੱਪਰ ਨੂੰ ਦੇਖ ਕੇ ਕੀ ਸੋਚਦਾ, ਇਹਦੇ ਆ ਡਾਂਡ ਜੇ ਵੱਢ ਲਏ ਜਾਣ ਇਹਦਾ ਆ ਬਣ ਜਾਏਗਾ, ਇਹਦਾ ਆ ਬਣ ਜਾਏਗਾ, ਇਹਦਾ ਆ ਬਣ ਜਾਏਗਾ। ਉੱਥੇ ਹੀ ਆਰਾਮ ਕੀਤਾ ਤੇ ਉੱਥੇ ਹੀ ਉਹਦੇ ਬਾਰੇ ਆ ਸੋਚਣ ਲੱਗ ਪੈਂਦਾ। ਇੱਥੇ ਹੀ ਬਸ ਨਹੀਂ, ਵੱਢ ਕੇ ਵੀ ਲੈ ਜਾਂਦੇ ਹੈ, ਵੱਢ ਕੇ ਵੀ ਲੈ ਜਾਂਦੇ, ਦੇਖਦੇ ਹੀ ਨਹੀਂ। ਬਿਰਸ਼ ਆਪਣੇ ਉੱਤੇ ਪਾਵਨ ਪਾਣੀ ਪਾਲਾ ਸਹਿ, ਹਨੇਰੀ ਆਉਂਦੀ ਹੈ ਨਾ ਆਪਣੇ ਉੱਤੇ, ਸਿਰ ਨੀਵਾਂ ਕਰਕੇ ਝੱਲਦਾ, ਕਿਸੇ ਨਾਲ ਰੋਸ ਨਹੀਂ ਕਰਦਾ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ। ਪਵਨ ਹਨੇਰੀ, ਹਵਾ ਪਾਣੀ, ਮੀਂਹ ਆਉਂਦਾ, ਪਾਲਾ ਸਨੋਹ ਪੈਂਦੀ ਹੈ, ਠੰਡ ਪੈਂਦੀ ਹੈ, ਸਾਰਾ ਆਪਣੇ ਚੱਲਦਾ। ਸਿਰ ਤਲਵਾਇਆ ਨਹੀਂ ਚਲ ਜਾਈ, ਨੀਵਾਂ ਸਿਰ ਕਰਕੇ ਚੱਲੀ ਜਾਂਦਾ। ਫਲ ਦੇ ਵੱਟ ਵਗਾਇਆ, ਜੇ ਫਲ ਵਾਸਤੇ ਕੋਈ ਉਹਨੂੰ ਵੱਟੇ ਮਾਰਦਾ, ਰੋੜੇ ਮਾਰਦਾ ਤੇ ਉਹ ਕਦੇ ਨਹੀਂ ਕਹਿੰਦਾ ਮੈਨੂੰ ਰੋੜੇ ਨਾ ਮਾਰੋ। ਰੋੜੇ ਮਾਰਨ ਵਾਲਿਆਂ ਨੂੰ ਵੀ ਫਲ ਦਿੰਦਾ, ਫਲ ਦੇ, ਫਲ ਦੇ। ਕਿਹਨਾਂ ਨੂੰ ਫਲ ਦਿੰਦਾ? ਵੱਟ ਵਗਾਇਆ, ਜਿਹੜੇ ਵੱਟੇ ਮਾਰਦੇ ਉਹਨਾਂ ਨੂੰ ਫਲ ਦਿੰਦਾ। ਭਾਵ ਬੁਰਾ ਕਰਨ ਵਾਲੇ ਦਾ ਵੀ ਭਲਾ ਕਰਦਾ, ਬੁਰਾ ਕਰਨ ਵਾਲੇ ਦਾ ਵੀ ਭਲਾ ਕਰਦਾ। ਫਲ ਦੇ ਵੱਟ ਵਗਾਇਆ, ਸਿਰ ਕਰਵਤ ਲੈ ਲੋਹ ਤਰਾਈ, ਆਰਾ ਕੁਹਾੜਾ ਉਹਨੂੰ ਵੱਢ ਦਿੰਦਾ। ਦੇਖੋ ਉਹਨੂੰ ਟੁਕੜੇ ਟੁਕੜੇ ਕਰ ਦਿੰਦਾ। ਜਿਸ ਬਿਰਸ਼ ਨੇ, ਦਰਖਤ ਨੇ ਸੋਹਣੀ ਛਾਂ ਦਿੱਤੀ ਹੈ, ਲੱਕੜ ਦਿੱਤੀ ਹੈ, ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ, ਹੁਣ ਪਿਆਰੇ ਲੋਹੇ ਨੇ ਉਹਦੇ ਟੁਕੜੇ ਟੁਕੜੇ ਕਰ ਦਿੱਤੇ, ਉਹਦੇ ਸ਼ਤੀਰ ਬਣ ਗਏ ਨੇ। ਇਹ ਨਹੀਂ ਵੀ ਉਹ ਬੇਕਾਰ ਹੋ ਗਿਆ, ਉਹ ਤਾਂ ਕੱਟਿਆ ਹੋਇਆ ਸੁੱਕਾ ਹੋਇਆ ਵੀ ਕੰਮ ਆ ਰਿਹਾ, ਕੱਟਿਆ ਹੋਇਆ ਸੁੱਕਾ ਹੋਇਆ ਵੀ ਕੰਮ ਆ ਰਿਹਾ। ਜੇ ਧਰਤੀ ਵਿਚ ਲੱਗਾ ਸੀ, ਹਰਾ ਭਰਾ ਸੀ, ਉਹ ਠੰਡ ਦੇ ਰਿਹਾ ਸੀ, ਛਾਂ ਦੇ ਰਿਹਾ ਸੀ, ਦਵਾਈਆਂ ਉਹਦੇ ਤੋਂ ਬਣ ਰਹੀਆਂ ਸਨ, ਮੌਸ ਆਲਾ ਦੁਆਲਾ ਜਿਹੜਾ ਸੀ ਸਾਰਾ ਸੁਹਾਵਣਾ ਸੀ, ਤੇ ਜੇ ਉਹਨੂੰ ਕੱਟ ਦਿੱਤਾ ਗਿਆ, ਸੁੱਕ ਗਿਆ, ਤੇ ਬੇਕਾਰ ਨਹੀਂ ਗਿਆ, ਉਹਦੇ ਸ਼ਤੀਰ ਬਣ ਗਏ, ਬਾਲੇ ਬਣ ਗਏ, ਫੱਟੇ ਬਣ ਗਏ, ਉਹਦਾ ਬੇੜਾ ਬਣਾ ਦਿੱਤਾ। ਤੇ ਜਦੋਂ ਉਸ ਦਰਖਤ ਦਾ ਬੇੜਾ ਬਣ ਗਿਆ ਤੇ ਲੋਹੇ ਨੂੰ ਪਾਰ ਕਰਨ ਵਾਸਤੇ ਫਿਰ ਬੇੜੇ ਦੀ ਲੋੜ ਪੈਂਦੀ ਹੈ। ਜਿਹੜੇ ਲੋਹੇ ਨੇ ਕੱਟਿਆ ਸੀ ਉਹਨੂੰ ਬੇੜੇ ਤੇ ਰੱਖ ਕੇ ਦਰਿਆ ਤੋਂ ਪਾਰ ਕਰਦੇ ਆ, ਸਮੁੰਦਰ ਤੋਂ ਪਾਰ ਕਰਦੇ ਆ, ਉਹ ਰੋਸ ਹੀ ਨਹੀਂ ਕਰਦਾ ਕਿ ਇਹਨੇ ਤੇ ਮੇਰੇ ਟੁਕੜੇ ਕੀਤੇ ਆ, ਇਹਨੂੰ ਮੈਂ ਪਾਰ ਨਹੀਂ ਲੰਘਾਉਣਾ। ਕਹਿੰਦੇ ਉਹਨੂੰ ਵੀ ਪਾਰ ਲੰਘਾ ਦਿੰਦਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਆਪਣੇ ਉੱਤੇ ਵੱਡੇ ਤੋਂ ਵੱਡੇ ਦੁੱਖ ਝੱਲ ਕੇ ਦੂਜਿਆਂ ਨੂੰ, ਸੰਸਾਰ ਨੂੰ ਉਹ ਸੁੱਖ ਦਿੰਦੇ ਨੇ। ਸੁੱਖ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਝੱਲ ਕੇ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਝੱਲ ਕੇ ਸਾਧੂ, ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਝੱਲ ਕੇ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਝੱਲ ਕੇ ਚੱਲ ਗਏ ਮੇਰੇ ਪਿਆਰੇ, ਆਪਣੇ ਤੇ ਦੁੱਖ ਚੱਲ ਗਏ। ਵਾ 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 ਆਪਣੇ ਤੇ ਦੁੱਖ ਚੱਲ ਗਏ। ਦਿੰਦੇ ਨੇ ਜਗਤ ਨੂੰ ਸਾਧੂ, ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਚੱਲ ਕੇ ਸੁਖ ਦਿੰਦੇ ਨੇ ਜਗਤ ਨੂੰ ਸਾਧੂ, ਆਪਣੇ ਤੇ ਦੁੱਖ ਚੱਲ ਕੇ ਗੁਰਸਿੱਖ ਜਿਸ ਦਾ ਨਾਂ ਭਾਈ ਪਾਨਾ ਜੀ ਹੈ, ਕਿਰਤ ਕਰਦੇ, ਨਾਮ ਜਪਦੇ, ਵਣ ਛਕਦੇ, ਅੰਮ੍ਰਿਤ ਵੇਲੇ ਦਰਿਆ ਤੇ ਆ ਕੇ ਇਸ਼ਨਾਨ ਕਰਦੇ ਹਨ, ਕਾਫੀ ਦੇਰ ਸਮਾਧੀ ਵਿਚ ਬੈਠਦੇ ਆਪਣੀ ਸੁਰਤ ਨੂੰ ਸ਼ਬਦ ਵਿਚ ਲੀਨ ਕਰਦੇ, ਨਿਤਨੇਮ ਬਾਣੀਆਂ ਦਾ ਪਾਠ ਕਰਦੇ, ਫਿਰ ਆਪਣਾ ਕਾਰ ਵਿਹਾਰ ਕਰਦੇ, ਸ਼ਾਮ ਨੂੰ ਸਮਾਂ ਮਿਲਦਾ ਫਿਰ ਦਰਿਆ ਦੇ ਕੰਢੇ ਤੇ ਆ ਕੇ ਰੇਤੇ ਤੇ ਬੈਠ ਜਾਂਦੇ ਆ। ਅੱਜ ਭਾਈ ਪਾਨਾ ਜੀ ਦਰਿਆ ਦੇ ਕੰਢੇ ਤੇ ਰੇਤੇ ਤੇ ਬੈਠੇ ਹੋਏ ਨੇ। ਇੱਕ ਨਾਸਤਕ ਆ ਗਿਆ, ਨਾਸਤਕ ਕਹਿੰਦੇ ਜਿਹੜੇ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ, ਇੱਕ ਆਸਤਕ ਹੁੰਦੇ ਆ, ਇੱਕ ਨਾਸਤਕ ਹੁੰਦੇ। ਆਸਤਕ ਉਹ ਜਿਹੜੇ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ, ਨਾਸਤਕ ਜਿਹੜੇ ਮੰਨਦੇ ਨੇ। ਉਹ ਮਨੁੱਖ ਆਦਮੀ ਕਹਿਣ ਲੱਗਾ, ਭਾਈ ਪਾਨਾ ਇੱਥੇ ਕੀ ਕਰਨਾ? ਭਾਈ ਪਾਨਾ ਜੀ ਕਹਿੰਦੇ, ਮੈਂ ਉਸ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪਣਾ। ਕਹਿੰਦੇ ਉਹਦਾ ਨਾਂ, ਉਹਦੇ ਨਾਮ ਜਪਣ ਨਾਲ ਕੀ ਹੁੰਦਾ? ਭਾਈ ਪਾਨਾ ਜੀ ਕਹਿੰਦੇ, ਜਿਵੇਂ ਕਿਸੇ ਨਗਰ ਦੇ ਵਿੱਚ ਚੋਰ ਆ ਜਾਣ, ਘਰ ਨੂੰ ਸੰਨ ਲਾਉਣ ਵਾਸਤੇ ਤਿਆਰੀ ਕਰ ਲੈਣ, ਘਰ ਵਾਲਾ ਮਾਲਕ ਜਾਗ ਪਵੇ, ਉਹ ਉੱਚੀ ਉੱਚੀ ਰਾਜੇ ਦਾ ਨਾਂ ਲੈਂਦਾ, ਤਾਂ ਰਾਜੇ ਦਾ ਨਾਂ ਲੈਂਦਿਆਂ ਸਾਰ ਚੋਰ ਦੌੜ ਜਾਂਦੇ, ਅਸੀਂ ਫੜੇ ਜਾਵਾਂਗੇ, ਮਾਰੇ ਜਾਵਾਂਗੇ। ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਹੈ, ਇਹ ਵੀ ਨਗਰ ਦੀ ਨਿਆਈ ਹੈ, ਇਹਦੇ ਵਿੱਚ ਵੀ ਪੰਜ ਚੋਰ ਰਹਿੰਦੇ ਆ। ਇਸ ਦੇ ਹੀ ਅੰਦਰ ਪੰਜ ਚੋਰ ਵਸਿਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੁੱਟਿਆ ਮਨਮੁਖ ਨੀ ਬੁੱਝਿਆ, ਕੋਈ ਨਾ ਸੁਣੇ ਬਕਾਰਾ, ਅੰਧਾ ਜਗਤ ਅੰਧ ਵਰਤਾਰਾ, ਵਾਜਗੁਰੂ ਗੁਬਾਰਾ। ਉਹ ਪੰਜਾਂ ਚੋਰਾਂ ਨੇ ਲੁੱਟ ਲਿਆ ਜੱਗ ਸਾਰਾ, ਲੁੱਟਿਆ ਨਾ ਜਾਵੀ ਗਾਫਲਾ, ਚੋਰਾਂ ਨੇ ਲੁੱਟ ਲਿਆ ਜੱਗ ਸਾਰਾ, ਲੁੱਟਿਆ ਨਾ ਜਾਵੀ ਗਾਫਲਾ। ਜੱਗ ਸਾਰਾ ਲੁੱਟਿਆ ਨਾ ਜਾਵੀ ਗਾਫਲਾ। ਕਹਿੰਦੇ ਪੰਜ ਚੋਰ ਹਨ ਇਸ ਸਰੀਰ ਦੇ ਅੰਦਰ, ਜੀਵ ਲੁੱਟ ਰਹੇ ਨੇ। ਜੇ ਆਪਣਾ ਬਚਾਅ ਕਰਨਾ ਹੈ, ਜਿਵੇਂ ਕਰਦਾ ਮਾਲਕ ਉੱਚੀ ਉੱਚੀ ਰਾਜੇ ਦਾ ਨਾਂ ਲੈਂਦਾ, ਇਸੇ ਤਰ੍ਹਾਂ ਸਾਰੇ ਰਾਜਿਆਂ ਦਾ ਰਾਜਾ ਪਰਮੇਸ਼ਰ ਵਾਹਿਗੁਰੂ ਹੈ। ਉਹਦਾ ਨਾਂ ਲੈਣ ਨਾਲ ਇਹ ਚੋਰ ਨੇੜੇ ਨਹੀਂ ਆਉਂਦੇ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਾਹਿਬ ਦੇ ਸਚਾਰ ਕੇ ਝੂਠੇ ਕਰਤ ਦਵਾਜਾ। ਵਾਹਿਗੁਰੂ ਰਾਜਿਆਂ ਦਾ ਰਾਜਾ, ਜਿਸ ਦਾ ਹੁਕਮ ਸਾਰੇ ਬ੍ਰਹਿਮੰਡਾਂ ਤੇ ਚੱਲਦਾ। ਜਦੋਂ ਅਸੀਂ ਉਸਦਾ ਨਾਮ ਜਪਨੇ ਆ, ਇਹ ਪੰਜ ਚੋਰ ਫਿਰ ਨੇੜੇ ਨਹੀਂ ਆਉਂਦੇ। ਚਾਹੀਦਾ ਤੇ ਇਹ ਸੀ ਕਿ ਉਹ ਮਨਮੁਖ ਆਦਮੀ ਸਮਝਦਾ, ਪਰ ਬਜਾਏ ਸਮਝਦੇ ਉਸਨੇ ਕੀ ਕੀਤਾ, ਭਾਈ ਭਾਨਾ ਜੀ ਦੇ ਮੂੰਹ ਤੇ ਥੱਪੜ ਮਾਰੇ, ਨਾਲ ਬੋਲ ਕਬੋਲ ਕਹੇ, ਜਿਸ ਤਰ੍ਹਾਂ ਦੇ ਮਨਮੁਖ ਕਹਿੰਦੇ ਹੁੰਦੇ ਆ। ਕਿਉਂਕਿ ਮਨਮੁਖ ਦੀ ਜਿਹੜੀ ਜ਼ਬਾਨ ਹੈ ਨਾ, ਉਹ ਸਾਰਿਆਂ ਨਾਲੋਂ ਕੌੜੀ ਹੁੰਦੀ ਹੈ ਭਾਈ। ਭਾਵੇਂ ਆਪਾਂ ਨਿੰਮ ਨੂੰ ਤੇ ਧੂਰੇ ਨੂੰ ਇਹਨਾਂ ਚੀਜ਼ਾਂ ਨੂੰ ਕੌੜਿਆਂ ਮੰਨਿਆ, ਪਰ ਮਨਮੁਖ ਦੀ ਜ਼ਬਾਨ ਤੇ ਇਹਨਾਂ ਸਾਰਿਆਂ ਨਾਲੋਂ ਕੌੜੀ ਹੁੰਦੀ। ਫਿੱਕਾ ਬੋਲਣਾ, ਕੌੜਾ ਬੋਲਣਾ, ਨਾਲੇ ਥੱਪੜ ਮਾਰੇ, ਨਾਲੇ ਬੋਲ ਕਬੋਲ ਕਹੇ। ਅਰ ਕਿਆ ਖਬਰਦਾਰ, ਕੋਈ ਰੱਬ ਨੇ ਇੱਥੇ ਬਿਲਕੁਲ ਨਹੀਂ ਬੈਠਣਾ, ਔਰ ਕੋਈ ਰੱਬ ਨਹੀਂ, ਇਹ ਐਵੇਂ ਸਭ ਪਖੰਡ ਹੈ। ਫਿੱਕਾ ਬੋਲਦਾ ਹੋਇਆ ਮਨਮੁਖ ਗੁੱਸੇ ਦਾ ਭਰਿਆ ਹੋਇਆ ਜਾ ਰਿਹਾ ਹੈ। ਭਾਈ ਭਾਨਾ ਜੀ ਦੇ ਅੰਦਰ ਕਿੰਨੀ ਧੀਰਜ ਹੈ, ਅੱਗੋਂ ਕੋਈ ਫਿੱਕਾ ਬੋਲ ਨਹੀਂ ਬੋਲਿਆ, ਬਲਕਿ ਉਹਦੇ ਵਾਸਤੇ ਅਰਦਾਸ ਕੀਤੀ ਹੈ। ਹੇ ਸੱਚੇ ਪਾਤਸ਼ਾਹ, ਇਹ ਵੀ ਤੇਰਾ ਹੀ ਬੰਦਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ, ਇਹਦੇ ਤੇ ਰਹਿਮਤ ਕਰੋ। ਜਿਹੜਾ ਕਹਿੰਦਾ ਰੱਬ ਹੈ ਨਹੀਂ, ਇਹ ਵੀ ਆਪਣੀ ਰਸਨ ਨਾਲ ਵਾਹਿਗੁਰੂ ਸੇਵਾ ਕਰਨੀ ਹੈ, ਕੁਛ ਲੈਣਾ ਨਹੀਂ, ਸੇਵਾ ਕਰਨੀ ਹੈ। ਇੱਕ ਪਠਾਨ ਘੋੜੇ ਤੇ ਸਵਾਰ ਹੋ ਕੇ ਆਇਆ, ਕਹਿਣ ਲੱਗਾ ਲਿਆ ਸ਼ਕਾ ਪ੍ਰਸ਼ਾਦ। ਜਿਸ ਵੇਲੇ ਉਸ ਰੱਬ ਦੇ ਪਿਆਰੇ ਨੇ, ਸੰਤ ਨੇ ਉਹ ਤੰਦੂਰ ਦਾ ਪ੍ਰਸ਼ਾਦਾ ਜਿਹੜਾ ਸੀ ਲਾ ਕੇ ਗਰਮ ਗਰਮ ਦਿੱਤਾ, ਤਾਂ ਉਹ ਪ੍ਰਸ਼ਾਦਾ ਇੱਕ ਪਾਸਿਓਂ ਥੋੜਾ ਜਿਹਾ ਸੜ ਗਿਆ ਸੀ। ਉਹ ਪਠਾਨ ਗੁੱਸੇ ਵਿੱਚ ਆ ਗਿਆ, ਗੁੱਸੇ ਵਿੱਚ ਆ ਕੇ ਮੂੰਹ ਤੇ ਥੱਪੜ ਮਾਰਿਆ, ਕਹਿੰਦੇ ਤੈਨੂੰ ਪਤਾ ਨਹੀਂ ਆ ਕੀ ਕੀਤਾ ਜੀ, ਰੋਸ ਨਹੀਂ ਕੀਤਾ, ਗੁੱਸਾ ਨਹੀਂ ਕੀਤਾ, ਕਿੰਨੀ ਧੀਰਜ ਹੈ। ਕਹਿੰਦੇ ਮੇਰਾ ਨਾਂ ਹੀ ਬੁੱਧੂ ਹੈ, ਮੈਨੂੰ ਇੱਕ ਹੋਰ ਮਾਰ ਦੇ, ਮੈਨੂੰ ਸਮਝ ਆ ਜਾਵੇ, ਮੈਂ ਮੁੜ ਕੇ ਨਾ ਗਲਤੀ ਕਰਾਂ। ਜੇ ਉਹੋ ਜਿਹਾ ਕੋਈ ਹੁੰਦਾ ਤੇ ਇੱਕ ਦੀਆਂ ਚਾਰ ਛੱਡਦਾ ਅੱਗੋਂ, ਵੀ ਤੂੰ ਕੌਣ ਹੁੰਦਾ, ਪੈਸੇ ਮੈਂ ਨਹੀਂ ਲੈਂਦਾ, ਸੇਵਾ ਕਰਨਾ ਮੈਂ। ਜਿਵੇਂ ਯੂਪੀ ਦੀ ਗੱਲ ਹੈ, ਉੱਥੇ ਪੁਲਿਸ ਚ ਭਰਤੀ ਹੋਣੀ ਸੀ ਤੇ ਇੱਕ ਅਫੀਸਰ ਦੀ ਸਿਲੈਕਸ਼ਨ ਹੋਣੀ ਸੀ, ਤਾਂ ਬਹੁਤ ਸਾਰੇ ਗਏ ਕਿਤੇ ਸਾਨੂੰ ਸਰਵਿਸ ਮਿਲ ਜਾਵੇ, ਡਿਊਟੀ ਚੰਗੀ ਹੈ, ਪੈਸੇ ਦੀ ਕਮਾਈ ਚੰਗੀ ਹੋਏਗੀ। ਤਾਂ ਜਿਹੜੇ ਅਫੀਸਰਾਂ ਨੇ ਇੰਟਰਵਿਊ ਲੈਣੀ ਸੀ ਨਾ, ਉਹ ਬੈਠੇ, ਉਹਨਾਂ ਦਾ ਜਿਹੜਾ ਵੱਡਾ ਸੀ, ਜਦ ਇੱਕ ਇੱਕ ਨੂੰ ਬੁਲਾਉਂਦੇ ਆ ਜਿਹੜੇ ਇੰਟਰਵਿਊ ਦੇਣ ਆਏ, ਤਾਂ ਜਿਹੜਾ ਅੰਦਰ ਜਾਂਦਾ ਉਹ ਕੁਝ ਨਹੀਂ ਪੁੱਛਦਾ, ਜਾਂਦਿਆਂ ਸਾਰ ਇੱਕ ਥੱਪੜ ਇੱਧਰ ਇੱਕ ਉੱਧਰ ਮਾਰਦਾ। ਉਹ ਜਿਹੜਾ ਇੰਟਰਵਿਊ ਦੇਣ ਜਾਂਦਾ ਨਾ, ਉਹ ਹੱਥ ਜੋੜਦਾ, ਜੀ ਸੋਰੀ, ਖਿਮਾ, ਉਹਦੇ ਵੀ ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ, ਵੀ ਭੇਜਿਆ ਤੇ ਮੈਨੂੰ ਅੰਦਰ ਬੁਲਾਇਆ ਵੀ ਹੈ, ਪਰ ਸ਼ਾਇਦ ਕੋਈ ਗਲਤੀ ਹੋ ਗਈ ਹੋਣੀ ਕਿ ਮੈਨੂੰ ਪਹਿਲਾਂ ਰੁਕਣਾ ਚਾਹੀਦਾ। ਸਰਕੀਸ ਇੱਕਦਮ ਹੱਥ ਜੋੜ ਲੱਗ ਮੈਨੂੰ, ਉਹ ਕਹਿੰਦੇ ਚੱਲ ਲੱਗੇ, ਅੱਗੇ ਟੇਬਲ ਲੱਗੇ ਹੋਏ, ਚਾਹ ਪਾਣੀ ਮਠਿਆਈ ਖਾਓ, ਗੱਲ ਲੰਘ ਜਾਓ। ਦੂਜਾ ਆਇਆ, ਉਹਦੇ ਵੀ ਇੱਕ ਇੱਧਰ ਇੱਕ ਇੱਧਰ, ਤੀਜਾ ਆ ਉਹਦੇ ਵੀ ਜਿਹੜਾ ਅੰਦਰ ਜਾਵੇ ਇੰਟਰਵਿਊ ਦੇਣ ਉਹ ਮਾਰੇ ਥੱਪੜ, ਉਹ ਅਗਲਾ ਹੱਥ ਜੋੜ ਲੱਗ ਪਏ ਕਹਿੰਦੇ ਚੱਲ ਅੱਗੇ। ਇੱਕ ਆਇਆ ਅਜੇ ਇਹਨੇ ਇੱਕ ਥੱਪੜ ਮਾਰਿਆ ਸੀ, ਉਹਨੇ ਕੁਝ ਨੀ ਪੁੱਛਿਆ, ਉਹਨੇ ਥਾੜ ਥਾੜ ਇਹਦੇ ਪੰਜ ਸੱਤ ਛੱਡ ਦਿੱਤੀਆਂ। ਕਹਿਣ ਲੱਗਾ ਵੈਰੀ ਗੁੱਡ। ਕਹਿੰਦੇ ਇਹ ਕਾਹਦੇ ਗੱਲ? ਕਹਿੰਦੇ ਸਾਨੂੰ ਤੇ ਇਸ ਤਰ੍ਹਾਂ ਦੀ ਲੋੜ ਹੈ, ਆਹ ਜਿਹੜੇ ਥੱਪੜ ਖਾ ਕੇ ਹੱਥ ਜੋੜੀ ਜਾਂਦੇ ਚੋਰਾਂ ਡਾਕੂਆਂ ਨੂੰ ਫੜਨਗੇ, ਸਾਨੂੰ ਤੇ ਆਹ ਬੰਦਾ ਚਾਹੀਦਾ ਹੈ ਜਿਹੜਾ ਇਹਨੇ ਨਹੀਂ ਦੇਖਿਆ ਵੀ ਮੇਰਾ ਕੀ ਹਾਲ ਹੋਣਾ, ਇਹਨੇ ਥਾੜ ਥਾੜ ਪੰਜ ਸੱਤ ਮੇਰੇ ਛੱਡ ਦਿੱਤੀਆਂ। ਕਹਿੰਦੇ ਮੈਂ ਬਹੁਤ ਖੁਸ਼ ਹਾਂ ਔਰ ਇਹਨੂੰ ਡਿਊਟੀ ਦਿੱਤੀ ਜਾਵੇ। ਆਮ ਇਸ ਤਰ੍ਹਾਂ ਹੀ ਹੁੰਦਾ, ਪਰ ਰੱਬ ਦੇ ਪਿਆਰਿਆਂ ਦਾ ਸੁਭਾਅ ਪਿਆਰਿਓ ਕਿੰਨਾ ਠੰਡਾ ਹੁੰਦਾ। ਇੱਕ ਵਾਰੀ ਅਜੇ ਮਹਾਂਪੁਰਸ਼ਾਂ ਦੀ ਉਮਰ ਜਿਹੜੀ ਸੀ ਕੋਈ 20-21 ਸਾਲ ਦੀ ਸੀ, ਤਾਂ ਕਿਸੇ ਨੇ ਕਿਹਾ ਵੀ ਤੁਹਾਨੂੰ ਪੁਲਿਸ ਵਿੱਚ ਸਰਸ ਦਵਾ ਦਿੰਦੇ ਹਾਂ, ਕੁਛ ਸਾਡੀ ਵਾਕ ਵੀ ਹੈ। ਖੈਰ ਮਹਾਂਪੁਰਸ਼ ਚਲੇ ਗਏ, ਇਹ ਜਾ ਕੇ ਪਿੱਛੇ ਹਟ ਕੇ ਗਰਾਊਂਡ ਦੇ ਵਿੱਚ ਆਰਾਮ ਨਾਲ ਅੱਖਾਂ ਬੀਟ ਕੇ ਬੈਠੇ ਰਹੇ। ਉਹ ਜਿਸ ਨੇ ਕਹਿਣਾ ਸੀ ਉਹ 2-2.5 ਘੰਟੇ ਬਾਅਦ ਆਇਆ। ਉਹਨੇ ਆ ਕੇ ਜਿਹੜੇ ਇੰਟਰਵਿਊ ਲੈਂਦੇ ਸੀ ਉਹਨਾਂ ਨੇ ਕਿਹਾ ਭਾਈ ਕਿ ਸਾਡਾ ਵੀ ਨੌਜਵਾਨ ਹੈ ਤੇ ਤੁਸੀਂ ਉਹਨੂੰ ਪੁਲਿਸ ਵਿੱਚ ਉਹਨਾਂ ਨੂੰ ਭਰਤੀ ਕਰ ਲਓ। ਅਫੀਸਰ ਕਹਿਣ ਲੱਗਾ ਜੀ ਕਿਤੇ ਉਹ ਜਿਹੜੇ ਬੈਠੇ ਉਹ ਤਾਂ ਨਹੀਂ ਕਿਤੇ? ਕਹਿੰਦੇ ਹੈ ਤਾਂ ਉਹੀ। ਕਹਿੰਦੇ ਨਾ ਨਾ, ਕਹਿੰਦੇ ਇਹਨਾਂ ਨੂੰ ਸਾਡੇ ਇੱਥੇ ਨਾ ਕਰਾਓ, ਇਹਨਾਂ ਨੂੰ ਫੌਜ 'ਚ ਕਰਾ ਦਿਓ ਤੁਸੀਂ। ਇਹ ਤੇ ਅੱਖਾਂ ਮੀਟ ਕੇ ਬੈਠੇ ਕਈ ਘੰਟੇ ਹੋ ਗਏ, ਅਸੀਂ ਦੇਖ ਰਹੇ ਹਾਂ ਵੀ ਪਤਾ ਨਹੀਂ ਕੌਣ ਕੋਈ ਰੱਬ ਦਾ ਪਿਆਰਾ ਹੈ। ਸਾਨੂੰ ਤਾਂ ਕਹਿੰਦੇ ਹੋਰ ਤਰ੍ਹਾਂ ਦੇ ਚਾਹੀਦੇ। ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਵਿੱਚ ਨਾਮ ਨਹੀਂ ਜਪਦੇ, ਨਹੀਂ ਨਹੀਂ, ਇੱਕ ਸਵਾਦ ਅੱਡ ਅੱਡ ਹੁੰਦੀ ਗੱਲ ਹੁੰਦੀ ਹੈ। ਹਰ ਥਾਂ ਹਰ ਮਹਿਕਮੇ ਵਿੱਚ ਬੜੇ ਬੜੇ ਨਾਮ ਜਪਣ ਵਾਲੇ ਵੀ ਹੁੰਦੇ, ਉਹਨਾਂ ਦੀ ਆਪਣੀ ਡਿਊਟੀ ਹੁੰਦੀ। ਤਾਂ ਇਹ ਜਿਹੜਾ ਰੱਬ ਦਾ ਪਿਆਰਾ ਸੀ ਕਹਿੰਦਾ ਮੇਰਾ ਨਾਮ ਬੁੱਧੂ ਹੈ, ਇੱਕ ਮੇਰੇ ਹੋਰ ਮਾਰ ਦੇ, ਮੈਂ ਫੇਰ ਗਲਤੀ ਨਾ ਕਰਾਂ। ਐਸੀ ਧੀਰਜ ਹੈ ਭਾਈ ਭਾਨਾ ਜੀ, ਜਵਾਬ ਨਹੀਂ ਦਿੱਤਾ ਬਲਕਿ ਉਹਦੀ ਵੀ ਅਰਦਾਸ ਕੀਤੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਢਾਏ। ਅਸੀਂ ਬੜੀ ਵਾਰੀ ਜ਼ਿੰਦਗੀ ਵਿੱਚ ਕਿੰਨੀ ਵਾਰੀ ਇਹ ਬੱਚੇ ਨੇ ਪੰਕਤੀ ਪੜ੍ਹੀ ਹੋਏਗੀ, ਸੁਣੀ ਹੋਏਗੀ, ਆਪਣੇ ਉੱਤੇ ਘਟਾ ਕੇ ਦੇਖੀਏ। ਬੁਰੇ ਦਾ ਭਲਾ ਕਰਨਾ ਤਾਂ ਪਿਆਰਿਓ ਬੜੀ ਦੂਰ ਦੀ ਗੱਲ ਹੈ, ਭਲੇ ਦਾ ਭਲਾ ਕਰਨਾ ਵੀ ਔਖਾ ਹੈ, ਭਲੇ ਦਾ ਵੀ ਭਲਾ ਕਰਨਾ। ਇਹ ਤਾਂ ਬੁਰੇ ਦਾ ਭਲਾ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਸਕਦੇ ਹੈ, ਜਾਂ ਜਿਹੜੇ ਉਹਦੇ ਪਿਆਰ ਵਿੱਚ ਪਿਆਰਿਓ ਰੱਤੇ ਨੇ, ਭਾਈ ਭਾਨਾ ਜੀ ਵਰਗੇ। ਕੋਈ ਰੋਸ ਨਹੀਂ, ਗੁੱਸਾ ਨਹੀਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਇਆ ਤੇਰੇ ਪੱਲੇ, ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਢਾਈ ਦਾ, ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਢਾਈ ਦਾ, ਸਭ ਕੁਛ ਪੈ ਜਾਉ, ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਢਾਈ ਦਾ, ਤੇਰੇ ਪੱਲੇ ਸਭ ਕੁਛ ਪੈ ਜਾਉ, ਗੁੱਸਾ ਮਨ ਨਹੀਂ ਹੰਢਾਈ ਦਾ, ਤੇਰੇ
पले सब किश बैजू गुस्सा मन नहीं हिलाई दा पले सब किश बैजू गुस्सा मन नहीं हिलाई दा गुस्सा मन न हंडाए देही रोग न लगई पल्ले सब किश पाए
किन्नी तीर्ज है ब्रह्म ज्ञानी कै तीर्ज एक ज्यों बसदा को खोदै को चंदन लेप कहंदे धरती वर्गी तीर्ज हुंदी रब दे प्यारे अंदर को खोदा को चंदन ले कोई प्यारे हो गहरे टोए कट कट के रूड़ियां दे ढेर लाई जांदा धरती कुछ नहीं कहंदी कोई चंदन दे लेप देई जावे कुछ नहीं कहंदी धरती किसे कुछ कहंदी है कहंदे ऐसी तीर्ज हुंदी रब दे प्यारे अंदर यूपी दी बात है महापुरशां नूं एक फिक्का बोलन लग पिया उन्हें क्या पी कहंदे ये बोलते नहीं जवाब देते मैं इन्हां कोलों जवाब जरूर लैणा मैं इन्हां दी धीरज जिहड़ी देखनी है कहंदे बड़े फिक्के शब्द बोले महापुरश चुप हन उसी तरह बुलां ते मुस्कुराहट है अखीर कहन लगा की करा इन्ना कुछ कहा ये तां बोलदा ही नहीं ये तां जवाब ही नहीं देंदा रब दे प्यारे नूं ऐसी तीरज हुंदी है प्यारे ऐसी तीरज हुंदी है भाई भाना जी दे अंदर तीरज अरदास कीती उहदे वास्ते हुण भाई भाना जी ने नितनेम नहीं छड्डिया कबीर संत ना छोड़े संत ही कोटक मिले असंत करोड़ां मनमुख मिल जाण जे रब दे प्यारे ने अपना सच दा मार्ग नहीं छड्डदे जे भला चंदन दुआले नाग लिपटे रहिंदे ऐ ते चंदन ठंड देना छड्ड देंदा नहीं भाई ओह सुभा नहीं अपना छड्डदा रब दे प्यारे भी अपना सुभा नहीं छड्डदे सच दा मार्ग नहीं छड्डदे उसे तरह अमृत वेले भी आउंदे ऐ शाम नूं भी आउंदे ऐ इधर जिहड़ा मनमुख बंदा सी थोड़ा समा बीतिया इस नूं सरीर ते फोड़े आदि हो गए कोढ़ दा रोग हो गया वैदा हकीमां कोल दवाई शुरू कीती सब ने जवाब दे दिता तेरा अंत इसे तरह ही होना है इस बीमारी का हुण साडे कोल कोई इलाज नहीं और ये भी कह दिता घर वालियां नूं वैदा हकीमां ने जे घर रखोगे तुसी भी बीमार होके कोढ़े होके मरोगे उन्हां कहिंदे ते मरना ही मरना हुण असीं क्यों मरीए घर वाले जिहड़े सी चक के उत्से दरिया दे कंढे रेते ते छड गए सुट गए जिथे ने इस गुरसिख ते मुंह दे थप्पड़ मारे सी रात नूं सुट गए जद अमृत वेला होया भाई भाना जी आए ते इत्थे हुण आवाज आउंदी है हाए हाए जिहड़े रसना नाल वाहिगुरू वाहिगुरू नहीं ना कहिंदे उन्हां नूं इत्थे भी हाय हाय करके रोना पैंदा अगे भी पापी पाप कमांदे करदे हाय हाय नानक ज्यों मथन मधाणिया त्यों मथै धर्म राए आप ही विचार कर लिए हाय हाय करके रोना सौखा है कि वाहिगुरु वाहिगुरु करना सौखा है प्यारो दोवां चों इक दा फैसला करना ही पैणा जिहड़े वाहिगुरु वाहिगुरु करदे उन्हां नूं हाय हाय नहीं करना पैंदा हाय हाय कर रहा है और जेड़ा कहिंदा सी रब है नहीं हुण की कहिंदा हाय रब्बा दो चीजां याद आउंदियां मनुख नूं दुख वाले जां मां ते जां रब आम तुसीं देखियो जे जदे ते दुख मुसीबत बने जां कहेगा हाय मां जां कहेगा हाय रब्बा मां क्यों याद आउंदी है जिस मां ने जन्म दिता है पालिया है प्यार दिता है ਪਿਆਰਿਓ, ਮਾਂ ਤਾਂ ਪੁੱਤਰ ਨੂੰ ਕੰਡਾ ਵਿੱਚ ਉੱਭਣਾ ਨਹੀਂ ਦੇਖ ਸਕਦੀ। ਦੁੱਖ ਵੇਲੇ ਮਾਂ ਯਾਦ ਆਉਂਦੀ ਜਾਂ ਫਿਰ ਰੱਬ ਯਾਦ ਆਉਂਦਾ। ਜਿਸ ਵੇਲੇ ਭਾਈ ਭਾਨਾ ਜੀ ਆਏ, ਦੇਖਿਆ ਇਸਨੇ ਇਹ ਤਾਂ ਉਹੀ ਰੱਬ ਦਾ ਪਿਆਰਾ। ਕਹਿਣ ਲੱਗਾ, ਭਾਈ ਭਾਨਾ ਮੈਨੂੰ ਮਾਫ ਕਰ ਦੇ, ਮੈਂ ਕੀਤੀ ਦਾ ਫਲ ਪਾਇਆ। ਮੈਂ ਕਹਿੰਦਾ ਸਾ ਰੱਬ ਹੈ ਨਹੀਂ, ਔਰ ਇਹ ਮੇਰੇ ਕਰਮ ਦਾ ਫਲ ਹੈ। ਦੱਦਾ ਦੋਸ਼ ਨਾ ਦੇਵ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਬੀਜੈ ਦੋਸ਼ ਨਾ ਦੀਜੈ ਅਵਰ ਜਨਾ। ਜਦ ਮਨੁੱਖ ਮਾੜੇ ਕਰਮ ਕਰਦਾ ਨਾ ਕਿਸੇ ਦੀ ਸੁਣਦਾ ਨਹੀਂ ਭਾਈ, ਮਾੜੇ ਬੀਜ ਬੀਜ ਕੇ ਕਹਿੰਦਾ ਮੈਂ ਸੁਖੀ ਹੋਵਾਂ, ਇਹ ਕਿਵੇਂ ਹੋ ਸਕਦਾ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਨਿਆਂ। ਆ ਨਿਆਂ ਦੀ ਗੱਲ ਸੁਣ ਲਓ, ਇਹ ਤਾਂ ਜਿਹੋ ਜਿਹੇ ਬੀਜ ਬੀਜਣੇ ਉਹੋ ਜਿਹਾ ਫਲ ਮਿਲਣਾ। ਰੋ ਰਿਹਾ ਹੁਣ, ਕਹਿਣ ਲੱਗਾ ਦੁਨੀਆਂ ਤੇ ਮੇਰਾ ਕੋਈ ਨਹੀਂ ਰਿਹਾ, ਮੇਰਾ ਕੋਈ ਆਸਰਾ ਨਹੀਂ। ਜੇ ਆਮ ਰੁੱਖ ਹੁੰਦਾ ਤੇ ਕਹਿੰਦਾ ਉਹਨੂੰ ਵੀ ਤੇਰੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਸੀ। ਆਮ ਆਪਾਂ ਦੇਖ ਲਓ, ਆਪਾਂ ਕਹਿੰਦੇ ਹੀ ਇਹਨਾਂ, ਜੇ ਕਿਤੇ ਸਾਡੇ ਤੇ ਦੁੱਖ ਮੁਸੀਬਤ ਬਣੇ, ਕੋਈ ਘਾਟਾ ਪਵੇ, ਕੋਈ ਦੁੱਖ ਮੁਸੀਬਤ ਬਣੇ, ਤੇ ਉਸ ਵੇਲੇ ਅਸੀਂ ਕਹਿੰਦੇ ਸਾਡੇ ਨਾਲ ਇਹ ਕਿਉਂ ਹੋਇਆ, ਰੱਬ ਨੇ ਸਾਡੇ ਨਾਲ ਕਿਉਂ ਕੀਤਾ। ਜੇ ਕਿਸੇ ਹੋਰ ਨਾਲ ਹੋਵੇ ਤੇ ਉਸ ਵੇਲੇ ਅਸੀਂ ਪਤਾ ਕੀ ਕਹਿੰਦੇ, ਇਹਦੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਸੀ, ਇਹਦੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਸੀ ਕਿ ਅਸੀਂ ਅਰਦਾਸ ਕਰਨੇ ਆ ਭਲਾ ਉਹਦੇ ਭਲੇ ਦੀ। ਆਮ ਬੰਦਾ ਜਿਹੜਾ ਹੈ ਪਿਆਰਿਓ ਤੇ ਕਹੇਗਾ ਤੇਰੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਸੀ। ਪਰ ਧੰਨ ਹੈ ਗੁਰੂ ਦਾ ਸਿੱਖ ਕੀ ਕਹਿੰਦਾ। ਭਾਈ ਭਾਨਾ ਜੀ ਕਹਿੰਦੇ, ਜਿਹਦਾ ਕੋਈ ਨਾ ਹੋਵੇ ਦਾ ਗੁਰੂ ਨਾਨਕ ਸਾਹਿਬ ਹੈ। ਮੈਂ ਗੁਰੂ ਨਾਨਕ ਸਾਹਿਬ ਦਾ ਨਿਮਾਣਾ ਜਾਂ ਸੇਵਕ ਹਾਂ, ਮੈਂ ਤੇਰਾ ਵੀਰ ਹਾਂ, ਭਾਈ ਹਾਂ, ਤੂੰ ਇਹ ਕਿਉਂ ਕਹਿੰਦਾ ਵੀ ਮੇਰਾ ਕੋਈ ਨਹੀਂ, ਮੈਂ ਤੇਰਾ ਵੀਰ ਹਾਂ, ਮੈਂ ਭਾਈ ਹਾਂ, ਮੈਂ ਤੇਰੀ ਸੇਵਾ ਕਰਾਂਗਾ। ਘਰ ਵਾਲੇ ਤਾਂ ਇੱਥੇ ਸੁੱਟ ਗਏ ਸੀ ਤੇ ਭਾਈ ਭਾਨਾ ਜੀ ਨੇ ਇਸ ਕੋਹੜੀ ਨੂੰ ਚੱਕਿਆ ਤੇ ਪਿਆਰੋ ਆਪਣੇ ਘਰ ਲੈ ਗਏ। ਦੇਖੋ ਦੇਖੋ ਵਰਤਾਰਾ ਰੱਬ ਦੇ ਪਿਆਰਿਆਂ ਦਾ, ਹੱਥੀ ਪ੍ਰਸ਼ਾਦਾ ਬਣਾ ਕੇ ਛਕਾਉਂਦੇ ਆ, ਫੇਰ ਉਸਦੀ ਦਵਾਈ ਕਰਦੇ ਆ, ਨਾਲ ਉਹਨੂੰ ਸਮਝਾਉਂਦੇ, ਕਹਿੰਦੇ ਦੇਖ ਇਹ ਜਿਹੜਾ ਤੈਨੂੰ ਦੁੱਖ ਲੱਗਾ ਨਾ, ਇਹ ਪਤਾ ਕਿਉਂ ਲੱਗਾ? ਤੈਨੂੰ ਮਾਲਕ ਦੀ ਯਾਦ ਵਿਸਰ ਗਈ ਸੀ। ਹਰ ਕੇ ਨਾਮ ਬਿਨਾ ਦੁੱਖ ਪਾਵੈ। ਮੇਰੇ ਸਤਿਗੁਰੂ ਐਵੇਂ ਸਮਝਾਉਂਦੇ, ਤੇਰੇ ਦੁੱਖਾਂ ਦਾ ਜਿਹੜਾ ਕਾਰਨ ਜਿਹਨੂੰ ਵਿਸਰੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗੂ ਮਿਲ ਕੇ ਵਿਸਰੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗੂ ਮਿਲ ਕੇ ਬਾਣੀ, ਪੱਕੇ ਰੋਗੀ ਪਿਆਰੇ ਜੀ, ਪੱਕੇ ਰੋਗੀ ਵਾਂਗੂ ਮਿਲ ਗਏ।
ਪੱਕੇ ਰੋਗੀ ਵਾਂਗੂ ਮਿਲ ਗਏ ਵਾ 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 ਪੱਕੇ ਰੋਗੀ ਵਾਂਗੂ ਮਿਲ ਗਏ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲਾਏ।
ਉਸ ਵੇਲੇ ਭਾਈ ਭਾਨਾ ਜੀ ਸਮਝਾਉਂਦੇ, ਮੇਰੇ ਸਤਿਗੁਰੂ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲਾਏ। ਤੈਨੂੰ ਇਹ ਦੁੱਖਾਂ ਦਾ ਕਾਰਨ ਜਿਹੜਾ ਹੈ ਉਹ ਇਹੀ ਹੈ ਕਿ ਤੈਨੂੰ ਮਾਲਕ ਦੀ ਯਾਦ ਵਿਸਰ ਗਈ ਹੈ। ਮੈਂ ਤੈਨੂੰ ਗੁਰੂ ਦੀ ਬਾਣੀ ਸੁਣਾਉਣਾ, ਤੂੰ ਰੋਜ਼ ਪਿਆਰ ਨਾਲ ਸੁਣਿਆ ਕਰ। ਭਾਈ ਭਾਨਾ ਜੀ ਜਿੱਥੇ ਉਹਦੀ ਸੇਵਾ ਕਰਦੇ, ਨਾਲ ਗੁਰਬਾਣੀ ਉਹਨੂੰ ਸਰਵਣ ਕਰਾਉਂਦੇ ਹੈ। ਜਿਉਂ ਜਿਉਂ ਬਾਣੀ ਸੁਣਦਾ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਉਹਦਾ ਦੁੱਖ ਦੂਰ ਹੋ ਗਿਆ। ਔਰ ਜਿਸ ਵੇਲੇ ਸਰੀਰ ਅਰੋਗ ਹੋ ਗਿਆ, ਭਾਈ ਭਾਨਾ ਜੀ ਦੇ ਚਰਨਾਂ ਤੇ ਡਿੱਗਾ। ਭਾਈ ਭਾਨਾ ਤਨ ਸਿੱਖੀ, ਤਨ ਸਤਿਗੁਰੂ, ਜਿਸ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ ਉਸ ਗੁਰੂ ਦੇ ਮੈਨੂੰ ਦਰਸ਼ਨ ਕਰਾ ਦੇ। ਭਾਈ ਭਾਨਾ ਜੀ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਮਾਦੀ ਸ਼ਰਨ ਵਿੱਚ ਆਏ, ਔਰ ਇਸ ਨੇ ਵੀ ਆਪਣੇ ਜੀਵਨ ਨੂੰ ਪਿਆਰੇ ਗੁਰਮਤ ਅਨੁਸਾਰ ਕਰ ਲਿਆ, ਗੁਰੂ ਵਾਲਾ ਹੀ ਹੋ ਗਿਆ। ਇਹ ਹੈ ਤੇਜ ਭਾਈ ਭਾਨਾ ਜੀ ਨੇ ਥੱਪੜ ਖਾ ਲਏ ਸੀ, ਬੋਲ ਕਬੋਲ ਸਹਿਲੇ ਪਿਆਰੇ, ਲੇਕਿਨ ਉਹਦਾ ਵੀ ਭਲਾ ਕੀਤਾ। ਸੋ ਇਹ ਧੀਰਜ ਰੱਖਣੀ, ਸਹਿਣਸ਼ੀਲਤਾ, ਰੱਬ ਦੇ ਪਿਆਰੇ ਰੱਖ ਸਕਦੇ ਆ, ਸਾਰੇ ਨਹੀਂ ਰੱਖ ਸਕਦੇ, ਵਿਰਲੇ ਵਿਰਲੇ ਆ। ਇੱਕ ਸੁਕਰਾਤ ਹੋਇਆ, ਉਹਨੇ ਇਹ ਸ਼ਰਤ ਰੱਖੀ ਭਈ ਜਿਸ ਨੇ ਮੇਰੇ ਨਾਲ ਸ਼ਾਦੀ ਕਰਾਉਣੀ ਹੈ, ਕਹਿੰਦੇ ਸ਼ਰਤ ਹੈ। ਸ਼ਰਤ ਕੀ? ਕਹਿੰਦੇ ਮੈਨੂੰ ਹਰ ਵੇਲੇ ਟੋਕਾ ਟਕਾਈ ਕਰੇ, ਮੈਨੂੰ ਗਾਲਾਂ ਕੱਢੇ। ਹੁਣ ਆਮ ਦੇਖੋ ਕੀ ਕਹਿੰਦੇ ਹੈ ਵੀ ਸੁਭਾਅ ਮਿੱਠਾ ਬੀਬੀ ਬੀਬੀ ਦਾ ਚਾਹੀਦਾ, ਕਿਤੇ ਉੱਚੇ ਨਾ ਬੋਲੇ, ਕੌੜਾ ਨਾ ਬੋਲੇ। ਉਹਨੇ ਕਿਹਾ ਮੈਨੂੰ ਤਾਂ ਉਹ ਚਾਹੀਦੀ ਹੈ ਜਿਹੜੀ ਮੈਨੂੰ ਗਾਲਾਂ ਕੱਢੇ, ਔਰ ਜਦੋਂ ਬੋਲੇ ਉਲਟਾ ਹੀ ਬੋਲੇ। ਖੈਰ ਜਦੋਂ ਕੋਈ ਸੁਣੇ ਕਹਿੰਦੇ ਵੀ ਇਹ ਤਾਂ ਬੜੀ ਗੱਲ ਔਖੀ ਹੈ, ਇੱਕ ਨੇ ਦਿਲ ਕੱਢਿਆ, ਉਹਨੇ ਕਿਹਾ ਕੋਈ ਨਾ, ਮੈਂ ਇਹਨੂੰ ਸਿੱਧਿਆ ਕਰੂੰ, ਇਹਦੀ ਸ਼ਰਤ ਮੈਂ ਪੂਰੀ ਕਰੂੰ। ਇਹਦੀ ਸ਼ਾਦੀ ਹੋ ਗਈ, ਇਹਨੇ ਹਰ ਵੇਲੇ ਟੋਕਣਾ, ਉਹਨੇ ਮਸਤ ਰਹਿਣਾ, ਸੁਣੀ ਜਾਣਾ, ਬੜੇ ਬੋਲ ਬੋਲ ਕਹਿਣੇ, ਇਹਨੇ ਬੋਲਣੇ ਨਾ। ਇੱਕ ਦਿਨ ਇਕੱਠੀਆਂ ਬੀਬੀਆਂ ਸੀ, ਉਹਦੇ ਵਿੱਚ ਬੈਠੀ ਸੀ, ਉਹ ਬੀਬੀਆਂ ਕਹਿਣ ਲੱਗੀਆਂ ਦੇਖ ਤੇਰਾ ਪਤੀ ਇੰਨਾ ਚੰਗਾ, ਤੂੰ ਇੰਨਾ ਕੁਝ ਕਹਿੰਦੀ ਹੈ, ਔਰ ਉਹ ਤਾਂ ਅੱਗੋਂ ਕੋਈ ਜਵਾਬ ਹੀ ਨਹੀਂ ਦਿੰਦਾ, ਕਿੰਨਾ ਚੰਗਾ ਪਤੀ ਤੇਰਾ, ਕਿੰਨੀ ਧੀਰਜ ਹੈ। ਹੁਣ ਇਹਨੇ ਸਮਝਿਆ ਮੇਰੀ ਇਨਸ਼ਲਟ ਹੋਣ ਡਈ ਹੈ। ਕਹਿੰਦੀ ਤੂੰ ਇੰਨਾ ਸਾਰੀ ਨੀ, ਤੂੰ ਇੰਨਾ ਕੁਛ ਬੋਲਨੀ ਆ, ਉਹ ਤਾਂ ਕੋਈ ਜਵਾਬ ਨੀ ਅੱਗੋਂ ਦਿੰਦਾ। ਇਹ ਕਹਿੰਦੀ ਮੈਂ ਤਾਂ ਅਜੇ ਕੁਛ ਕੀਤਾ ਹੀ ਨਹੀਂ, ਜਵਾਬ ਕਿਉਂ ਨਾ ਦੇਗਾ ਭਲਾ, ਜਵਾਬ ਕਿਉਂ ਨਾ ਦੇਗਾ, ਮੈਂ ਤਾਂ ਅਜੇ ਕੁਛ ਕੀਤਾ ਹੀ ਨਹੀਂ। ਕਹਿੰਦੀ ਦਿਖਾਵਾਂਗੀ ਬੁਲਾ ਕੇ ਉਹਨੂੰ। ਕਹਿੰਦੇ ਇਹਨੇ ਇੱਕ ਦਿਨ ਕੀ ਕੀਤਾ, ਕੂੜਾ ਕਰਕਟ ਇਕੱਠਾ ਕਰ ਲਿਆ ਇਸਨੇ, ਕੂੜਾ ਕਰਕਟ ਇਕੱਠਾ ਕਰਕੇ ਟੋਕਰੇ ਦੇ ਵਿੱਚ ਪਾ ਲਿਆ, ਸਵਾ ਰਾਹ ਕੂੜਾ ਕਰਕਟ ਸਭ, ਤਾਂ ਕੋਠੇ ਤੇ ਚੜ ਗਈ। ਜਿਸ ਵੇਲੇ ਸੰਗਰਾਤ ਆਇਆ, ਇਹਨੇ ਉੱਤੋਂ ਸਿਰ ਦੇ ਵਿੱਚ ਪਾਇਆ ਉਹਦੇ, ਤੇ ਨਾਲ ਦੇ ਗਾਲ ਤੇ ਗਾਲ ਫਿੱਕੇ ਬੋਲ ਲਾਤੀ ਝੜੀ। ਸੰਗਰਾਤ ਨੇ ਉੱਪਰ ਨੂੰ ਦੇਖਿਆ, ਉੱਪਰ ਨੂੰ ਦੇਖ ਕੇ ਸੰਗਰਾਤ ਹੱਸਿਆ, ਕਹਿਣ ਲੱਗਾ ਹਮਨੇ ਸੁਣਾ ਥਾ ਜੋ ਗਰਜਤੇ ਹੈ ਵੋ ਬਰਸਤੇ ਨਹੀਂ, ਪਰ ਆਪ ਤੋਂ ਗਰਜਤੇ ਵੀ ਹੋ ਬਰਸਤੇ ਵੀ ਹੋ, ਦੋਵੇਂ ਕੰਮ ਹੀ ਕਹਿੰਦਾ। ਹੈ ਵੀ ਗਰਜਤੇ ਵੀ ਹੈ ਵਰਸਤੇ ਵੀ ਹੈ, ਤੀਰਜ ਹੈ ਨਾ। ਸਹਿਣ ਸ਼ਕਤੀ ਪਿਆਰਿਓ, ਕਿਸੇ ਦਾ ਫਿੱਕਾ ਬੋਲ ਸਹਿਣਾ, ਤੀਰਜ ਹੋਣੀ, ਵੱਡੇ ਤੋਂ ਵੱਡਾ ਦੁੱਖ ਸਹਿ ਲੈਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿਚ ਪਿਆਰਿਓ, ਜਿੰਨੀ ਧੀਰਜ ਹੈ ਐਸੀ ਮਿਸਾਲ ਕਿਤੋਂ ਹੋਰ ਮਿਲਦੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੇ ਫਰੀਦਾ ਦਰਵੇਸਾਂ ਲੋੜੀਐ ਰੁੱਖਾਂ ਦੀ ਜੀਰਾਨ, ਫਰੀਦਾ ਸਾਹਿਬ ਦੀ ਘਰ ਚਾਕਰੀ ਦਿਲ ਦੀ ਲਾਹੇ ਭਰਾਤ, ਦਰਵੇਸਾਂ ਲੋੜੀਐ ਰੁੱਖਾਂ ਦੀ ਜੀਰਾਨ। ਪਿਆਰੇ ਰੁੱਖਾਂ ਵਰਗਾ ਜੇਰਾ ਜਿਹੜਾ ਹੋਣਾ ਚਾਹੀਦਾ ਹੈ, ਐਸੀ ਧੀਰਜ ਹੋਣੀ ਚਾਹੀਦੀ ਹੈ, ਐਸੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਫਿੱਕਾ ਬੋਲ ਸਹਿ ਸਕਦੇ ਹਾਂ ਜੇ ਸਾਨੂੰ ਕਵੇ, ਪਰ ਕਈ ਵਾਰੀ ਕੀ ਹੁੰਦਾ ਹੈ ਤੁਸੀਂ ਦੇਖੋ, ਜੇ ਕਿਸੇ ਨੂੰ ਕੋਈ ਕਹੇ ਨਾ ਤੇ ਉਹ ਅੱਗੋਂ ਬੋਲਦਾ ਤੇ ਨਹੀਂ, ਕਿਉਂਕਿ ਉਹਦੇ ਅੰਦਰ ਬੋਲਣ ਦੀ ਤਾਕਤ ਨਹੀਂ ਹੀ, ਛੋਟਾ ਹੈ, ਲੇਕਿਨ ਅੰਦਰੇ ਅੰਦਰ ਜੋ ਕੁਝ ਉਹਦੇ ਅੰਦਰ ਵਾਪਰਦਾ ਨਾ, ਉਹਦੇ ਅੰਦਰ ਜੋ ਕੁਛ ਵਾਪਰਦਾ ਫਿਰ ਉਹ ਹੀ ਜਾਣਦਾ ਹੈ। ਜੇ ਬੋਲਿਆ ਨਹੀਂ ਪਰ ਅੰਦਰ ਵੀ ਠੰਡਾ ਹੋਵੇ, ਇਹ ਵਿਰਲੇ ਹਨ। ਸੋ ਧੀਰਜ ਰੱਖਣੀ ਇੱਕ ਵੱਡੀ ਬਾਤ ਹੈ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੰਦਰ ਸਹਿਣਸ਼ੀਲਤਾ, ਉਹਨਾਂ ਦੇ ਗੁਰਸਿੱਖਾਂ ਦੇ ਅੰਦਰ ਕਿੰਨੀ ਸਹਿਣਸ਼ੀਲਤਾ ਹੈ, ਤੀਰਜ ਹੈ, ਬੇਅੰਤ ਮਿਸਾਲਾਂ ਗੁਰੂ ਘਰ ਦੀਆਂ ਐਸੀਆਂ ਮਿਲਦੀਆਂ ਨੇ। ਉਹ ਰੁੱਖਾਂ ਵਰਗਾ ਜੇਰਾ ਪਿਆਰੇ ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਵਰਗਾ ਜੇਰਾ ਪਿਆਰੇ ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਵਰਗਾ ਜੇਰਾ ਪਿਆਰੇ ਦਰਵੇਸ਼ਾਂ ਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ, ਦਰਵੇਸ਼ਾਂ ਨੂੰ ਲੋੜੀਐ, ਰੁੱਖਾਂ ਵਰਗਾ ਜੇਰਾ ਪਿਆਰੇ ਦਰਵੇਸ਼ਾਂ ਨੂੰ ਲੋੜੀਐ, ਦੇ ਪਿਆਰੇ ਮੁਹੰਮਦ ਸਾਹਿਬ ਇੱਕ ਰਸਤੇ ਰੋਜ ਲੰਘਦੇ, ਇੱਕ ਬੀਬੀ ਦੇ ਮਨ ਵਿੱਚ ਉਹਨਾਂ ਬਾਰੇ ਬਹੁਤ ਗੁੱਸਾ ਹੈ। ਉਹ ਕੀ ਕਰਦੀ ਹੈ, ਵਿਹੜੇ ਚੋਂ ਰਾਖ ਆ ਜੋ ਕੁਛ ਇਕੱਠੀ ਹੁੰਦੀ ਹੈ ਇਕੱਠੀ ਕਰਦੀ, ਜਦ ਲੰਘਦੇ ਉੱਤੋਂ ਸੁੱਟਦੀ। ਮੁਹੰਮਦ ਸਾਹਿਬ ਹੱਸ ਕੇ ਲੰਘ ਜਾਂਦੇ, ਉਹ ਬੀਬੀ ਬਿਮਾਰ ਹੋ ਗਈ। ਮੁਹੰਮਦ ਸਾਹਿਬ ਜਿਸ ਵੇਲੇ ਟਾਈਮ ਨਾਲ ਆਏ ਤਾਂ ਰਸਤੇ ਚ ਲੰਘ ਰਹੇ ਹੈ, ਅੱਜ ਕਿਸੇ ਨੇ ਕੁਛ ਨੀ ਇਤੋਂ ਪਾਇਆ, ਅੱਗੇ ਜਾ ਕੇ ਖੜੇ ਹੋ ਗਏ। ਕਹਿੰਦੇ ਅੱਜ ਬੀਬੀ ਲੇਟ ਕਿਉਂ ਹੋ ਗਈ, ਫਿਰ ਪਿੱਛੇ ਚਲੇ ਗਏ। ਫਿਰ ਆਏ ਦੇਖਿਆ ਅੱਜ ਕਿਸੇ ਨੇ ਕੁਝ ਨੀ ਸੁੱਟਿਆ। ਕਹਿੰਦੇ ਕੀ ਕਾਰਨ ਹੈ? ਉਹ ਤਾਂ ਕਦੇ ਮੌਕਾ ਖਜਾਉਂਦੀ ਨਹੀਂ ਸੀ ਵਿਚਾਰੀ, ਜੇ ਅਸੀਂ ਅੱਗੇ ਚਲੇ ਗਏ ਬਾਅਦ ਚ ਆਈ ਤੇ ਉਹਨੂੰ ਬੜਾ ਦੁੱਖ ਮਹਿਸੂਸ ਹੋਣਾ ਕਿ ਅੱਜ ਮੈਂ ਟੋਕਰਾ ਨਹੀਂ ਪਾਇਆ। ਜਿਸ ਨੇ ਤਿੰਨ ਚਾਰ ਚੱਕਰ ਲਾਏ ਤੇ ਆਂਢ ਗੁਆਂਢ ਨੂੰ ਪੁੱਛਿਆ, ਕਹਿੰਦੇ ਭਾਈ ਇੱਥੇ ਇੱਕ ਬੀਬੀ ਸਾਡੀ ਸੇਵਾ ਕਰਿਆ ਕਰਦੀ ਸੀ, ਭਈ ਕੀ ਗੱਲ ਹੈ? ਪਤਾ ਲੱਗਾ ਉਹ ਬੀਬੀ ਬਿਮਾਰ ਹੈ। ਉਹਦੇ ਘਰ ਗਏ, ਕਹਿਣ ਲੱਗੇ ਬੀਬੀ ਅਸੀਂ ਤਾਂ ਕਈ ਚੱਕਰ ਲਾਏ, ਸਾਨੂੰ ਪਤਾ ਲੱਗਾ ਤੂੰ ਬਿਮਾਰ ਹੈ, ਬੜਾ ਦੁੱਖ ਹੋਇਆ, ਦੱਸ ਤੂੰ ਰਾਜੀ ਹੈ, ਠੀਕ ਹੈ? ਉੱਚੀ ਉੱਚੀ ਰੋਣ ਲੱਗ ਪਈ। ਐ ਰੱਬ ਦੇ ਪਿਆਰਿਓ, ਮੈਂ ਤੁਹਾਡੇ ਨਾਲ ਕੀ ਵਰਤਾਰਾ ਕਰਦੀ ਰਹੀ ਤੇ ਤੁਸੀਂ ਮੇਰੇ ਨਾਲ ਕੀ ਵਰਤਾਰਾ ਕਰ ਰਹੇ ਹੋ? ਮੇਰੀ ਤਾਂ ਕੋਈ ਸੁੱਖ ਪੁੱਛਣ ਵੀ ਨਹੀਂ ਆਇਆ, ਇੱਕ ਕੇਵਲ ਤੁਸੀਂ ਹੋ ਜਿਹੜੇ ਮੇਰਾ ਹਾਲ ਪੁੱਛਣ ਆਏ ਹੋ। ਰੱਬ ਦੇ ਪਿਆਰੇ ਜਿਹੜੇ ਨੇ ਨਾ ਪਿਆਰੇ, ਉਹਨਾਂ ਦੇ ਅੰਦਰ ਤੀਰਜ ਹੈ। ਗੁਰੂ ਨਾਨਕ ਸਾਹਿਬ ਦਾ ਘਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੇ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਢਾਇਆ ਗਿਆ, ਹਰਿਮੰਦਰ ਸਾਹਿਬ ਛਾਨਣੀ ਛਾਨਣੀ ਹੋਇਆ, ਅੱਜ ਵੀ ਉੱਥੇ ਕੀ ਅਰਦਾਸ ਹੁੰਦੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਿਆਰ ਇਹ ਦਰ ਐਸਾ ਹੈ। ਸੋ ਇੱਥੋਂ ਵਿਚਾਰ ਜਿਹੜੀ ਹੈ ਅੱਗੇ ਫੇਰ ਹੋਏਗੀ। ਅੱਗੇ ਹੈ ਖਿਮਾ, ਦਇਆ, ਕੋਮਲ ਚਿੱਤ, ਇਹ ਵਿਚਾਰਾਂ ਜਿਹੜੀਆਂ ਨੇ ਆਉਣ ਵਾਲੇ ਦੀਵਾਨ ਦੇ ਜੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਹੋਣਗੀਆਂ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਸ਼ਬਦ ਹੋ ਤੰਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਸਾਰਨਾ, ਸਦਾ ਰੋਹਰ ਨਾਲੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾ ਮੇਰਾ ਆਧਾਰੋ ਵਾਜੇ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ,
ਸਗਲ ਮਸੂਰੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਹਾ ਪਰਪੂਰੇ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਹਰ ਰਾਏ ਸਾਹਿਬ ਜੀ ਧੰਨ ਹੈ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਸਾਧ ਸੰਗਤ ਜੀ ਕੱਲ ਤੋਂ ਜਿਹੜੇ ਦੀਵਾਨ ਹਨ ਪਹਿਲੀ ਮਾਰਚ ਤੋਂ ਇੱਕ ਦੋ ਤਿੰਨ ਮਾਰਚ ਰਾਤ ਦੇ ਦੀਵਾਨ ਡੇਰਾ ਬੱਸੀ ਦੇ ਲਾਗੇ ਪਰਾਗਪੁਰ ਨਗਰ ਹੈ ਉੱਥੇ ਤਿੰਨ ਦੀਵਾਨ ਰਾਤ ਦੇ ਹਨ ਸਮਾਂ ਸੱਤ ਤੋਂ ਲੈ ਕੇ ਦਸ ਵਜੇ ਤੱਕ ਹੈ ਉਸ ਇਲਾਕੇ ਦੀਆਂ ਸੰਗਤਾਂ ਡੇਰਾ ਬੱਸੀ ਦੇ ਲਾਗੇ ਇਲਾਕੇ ਦੀਆਂ ਸੰਗਤਾਂ ਲਾਭ ਪ੍ਰਾਪਤ ਕਰ ਸਕਦੀਆਂ ਹਨ ਪਰਾਗਪੁਰ ਨਗਰ ਰਾਤ ਦੇ ਦੀਵਾਨ ਸੱਤ ਵਜੇ ਤੋਂ ਲੈ ਕੇ ਦਸ ਵਜੇ ਤੱਕ ਦੋ ਮਾਰਚ ਨੂੰ ਸੰਤ ਬਾਬਾ ਕਲਿਆਣ ਸਿੰਘ ਜੀ ਉਹਨਾਂ ਦੀ ਬਰਸੀ ਹੈ ਇੱਥੇ ਫਤਿਹਗੜ੍ਹ ਸਾਹਿਬ ਦੇ ਨੇੜੇ ਜੋ ਸਥਾਨ ਹੈ ਜਿਸ ਵੇਲੇ ਆਪਾਂ ਇੱਥੋਂ ਜੋਤੀ ਸਰੂਪ ਸਾਹਿਬ ਨੂੰ ਜਾਂਦੇ ਹਾਂ ਕੋਈ ਤਿੰਨ ਚਾਰ ਕਿਲੋਮੀਟਰ ਪਹਿਲਾਂ ਖੱਬੇ ਪਾਸੇ ਨੂੰ ਅੱਗੇ ਜਾ ਕੇ ਮਹਾਂਪੁਰਸ਼ਾਂ ਦਾ ਸਥਾਨ ਹੈ ਸੋ ਦਿਨ ਦੇ ਵਿੱਚ ਸਮਾਗਮ ਹੈ ਮਹਾਂਪੁਰਸ਼ਾਂ ਦੀ ਯਾਦ ਔਰ ਇੱਥੋਂ ਦਸ ਵਜੇ ਸਵਾਰੀਆਂ ਚੱਲਣਗੀਆਂ ਆਪ ਜੀ ਸਾਢੇ ਨੌ ਵਜੇ ਤੱਕ ਪਹੁੰਚੋ ਤਾਂ ਕਿ ਦਸ ਵਜੇ ਸੰਗਤ ਚੱਲ ਪਵੇ ਗਿਆਰਾਂ ਵਜੇ ਉੱਥੇ ਪਹੁੰਚ ਜਾਵੇ ਲੇਟ ਤੋਂ ਲੇਟ ਜਿੰਨਾ ਪਹਿਲਾਂ ਜਾਣਾ ਪਹਿਲਾਂ ਸਵਾਰੀਆਂ ਚਲੇ ਜਾਣ ਸੋ ਸੰਤ ਬਾਬਾ ਕਲਿਆਣ ਸਿੰਘ ਜੀ ਦੀ ਯਾਦ ਜਿਹੜੀ ਹੈ ਉਹ ਦੋ ਮਾਰਚ ਨੂੰ ਹੈ ਪਰਸੋਂ ਇਸ ਕਰਕੇ ਆਪ ਜੀ ਨੇ ਸਾਰੀਆਂ ਸੰਗਤਾਂ ਆਲੇ ਦੁਆਲੇ ਨੂੰ ਜਿਹੜੀਆਂ ਸਿੱਧੀਆਂ ਆ ਸਕਦੀਆਂ ਉੱਥੇ ਪਹੁੰਚ ਜਾਣਾ ਔਰ ਤਿੰਨ ਮਾਰਚ ਨੂੰ ਨੰਗਲ ਫੈਜ਼ਗੜ੍ਹ ਭਾਈ ਨਿਰਮਲਜੀਤ ਸਿੰਘ ਜੀ ਦਾ ਪਿੰਡ ਹੈ ਇਹ ਜੋ ਖਰੜ ਮੰਡੀ ਹੈ ਇਹ ਰੋਡ ਮੰਡੀ ਵਾਲੀ ਜਾਂਦੀ ਹੈ ਸਿੱਧੀ ਪੰਜ ਕਿਲੋਮੀਟਰ ਤੇ ਜਾ ਕੇ ਉੱਥੇ ਇਹ ਨੰਗਲ ਹੈ ਔਰ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦਸ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਕੀਰਤਨ ਹੋਣਗੇ ਇਹ ਪ੍ਰੋਗਰਾਮ ਹਨ ਔਰ ਖਾਸ ਕਰਕੇ ਜਿਹੜਾ ਦੋ ਤਰੀਕ ਦਾ ਪ੍ਰੋਗਰਾਮ ਹੈ ਸਤ ਬਾਬਾ ਕਲਿਆਣ ਸਿੰਘ ਜੀ ਦਾ ਉੱਥੇ ਸਾਰੀਆਂ ਸੰਗਤਾਂ ਦੇ ਪਹੁੰਚਣ ਦੀ ਖੇਚਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਸ੍ਰੀ ਵਾਹਿਗੁਰੂ ਸਾਹਿਬ ਜੀ ਆ।